ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਅਧਾਰਾ, ਤੁਠਾ ਸੱਚਾ ਪਾਤਸ਼ਾਹ, ਪਾਪ ਗਿਆ ਸੰਸਾਰਾ, ਤਾਪ ਗਿਆ ਸੰਸਾਰਾ, ਭਗਤਾਂ ਕੀ ਟੇਕ ਤੂੰ, ਸੰਤਾਂ ਕੀ ਓਟ ਤੂੰ, ਸੱਚਾ ਸਿਰਜਣਹਾਰਾ, ਸੱਚ ਤੇਰੀ ਸਮੱਗਰੀ, ਸੱਚ ਤੇਰਾ ਦਰਬਾਰਾ, ਸੱਚ ਤੇਰੇ ਖਾਜ਼ੀਨਿਆਂ, ਸੱਚ ਤੇਰਾ ਪਾਸਾਰਾ। ਤੇਰਾ ਰੂਪ ਅਗੰਮ ਹੈ ਅਨੂਪ, ਤੇਰਾ ਦਰਸਾਰਾ, ਹਉ ਕੁਰਬਾਣੀ ਤੇਰਿਆਂ ਸੇਵਕਾਂ, ਜਨ ਹਰ ਨਾਮ ਪਿਆਰਾ। ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮ ਅਪਾਰਾ, ਗੁਰੂ ਨਾਨਕ ਮਿਲਿਆ ਪਾਰ ਬ੍ਰਹਮ, ਤੇਰਿਆਂ ਚਰਣਾ ਕੋ ਬਲਿਹਾਰਾ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਮਹਲਾ ਤੀਜਾ। ਸੱਜਣ ਮਿਲੇ ਸੱਜਣਾ, ਜਿਨ ਸਤਿਗੁਰ ਨਾਲ ਪਿਆਰ, ਮਿਲ ਪ੍ਰੀਤਮ ਤਿਨੇ ਧਿਆਇਆ, ਸੱਚੈ ਪ੍ਰੇਮ ਪਿਆਰ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ, ਇਹ ਸੱਜਣ ਮਿਲੇ ਨਾ ਵਿਛੜੈ, ਜੇ ਆਪ ਮਿਲੇ ਕਰਤਾਰ। ਇਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰਹਿ ਵਿਚਾਰ। ਵਿਛੜਿਆ ਕਾ ਕਿਆ ਵਿਛੜੈ, ਜਿਨ੍ਹਾਂ ਦੂਜੇ ਭਾਏ ਪਿਆਰ। ਮਨਮੁਖ ਸੇਤੀ ਦੋਸਤੀ, ਥੋੜੜਿਆਂ ਦਿਨ ਚਾਰ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵਈ, ਇਤ ਦੋਸਤੀ ਚੱਲਣ ਵਿਕਾਰ। ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ, ਨਾਮ ਨਾ ਕਰਹਿ ਪਿਆਰ। ਨਾਨਕ ਤਿੰਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾਰ। ਮਹਲਾ ਤੀਜਾ। ਇੱਕ ਸਦਾ ਇੱਕ ਤੈ ਰੰਗ ਰਹਿ, ਤਿਨ ਕਹਿ ਹਉ ਸਦ ਬਲਿਹਾਰੈ ਜਾ। ਤਨ ਮਨ ਧਨ ਅਰਪੀ ਤਿਨ ਕਉ, ਨਿਵ ਨਿਵ ਲਾਗਾ ਉਪਾਏ। ਤਿਨ ਮਿਲਿਆ ਮਨ ਸੰਤੋਖੀ ਐ, ਤ੍ਰਿਸ਼ਨਾ ਭੁੱਖ ਸਭ ਜਾਏ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਪੌੜੀ ਤਿਸ ਗੁਰ ਕੋ ਸਾਵਾਸ ਹੈ, ਤਿਸ ਗੁਰ ਕੋ ਹੋਂ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਤਿਸ ਗੁਰ ਕੋ ਸਦ ਬਲਿਹਾਰਣ, ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛੁਡਾਈ। ਤਿਸ ਗੁਰ ਕੋ ਸਾਵਾਸ ਹੈ, ਜਿਨ ਹਰ ਸੂਝੀ ਪਾਈ। ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਤਿਸ ਗੁਰ ਕੋ ਸਾਵਾਸ ਹੈ, ਜਿਨ ਹਰ ਸੂਝੀ ਪਾਈ। ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ, ਮੇਰੇ ਮਨ ਕੀ ਆਸ ਪੁਰਾਈ। ਵਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ, ਪਤਿਤ ਪਾਵਨ, ਭਗਤ ਵਸ਼ਲ, ਕਿਰਪਾ ਨਿਧਾਨ, ਜੋਤੀ ਸਰੂਪ, ਅੰਤਰਜਾਮੀ, ਕੁਦਰਤ ਦੇ ਕਰਨਹਾਰ ਕਾਦਰ, ਜ਼ਾਹਰ ਜ਼ਹੂਰ, ਹਾਜ਼ਰ ਹਜ਼ੂਰ, ਅਕਾਲ ਪੁਰਖ ਸ਼੍ਰੀ ਵਾਹਿਗੁਰੂ ਸਰੂਪ, ਦਸਾਂ ਹੀ ਸਤਿਗੁਰਾਂ ਦੀ ਆਤਮਿਕ ਜੋਤ, ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਅੰਦਰ ਹਾਜ਼ਰ ਹੋਏ ਵਡਭਾਗੀ ਸਤਸੰਗੀ ਜਨੋ, ਸਰੋਤਾ ਜਨੋ, ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ ਅੰਮ੍ਰਿਤ ਵੇਲੇ ਗੁਰਮੰਤਰ ਦੇ ਜਾਪ ਸਿਮਰਨ, ਸੁਖਮਨੀ ਸਾਹਿਬ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ, ਉਪਰੰਤ ਆਸਾ ਦੀ ਵਾਰ ਦਾ ਸੰਪੂਰਨ ਕੀਰਤਨ ਸ਼ਬਦਾਂ ਸ਼ੰਤਾਂ ਸਮੇਤ ਗਾਇਨ ਹੋਇਆ ਹੈ। ਹੁਣ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਵੱਲੋਂ ਬਖਸ਼ੇ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਦਾ ਸਮਾਂ ਹੈ। ਇਹ ਵਡਹੰਸ ਰਾਗ ਦੀ ਵਾਰ ਅੰਦਰ ਪੰਜਵੀਂ ਪੌੜੀ ਹੈ ਅਤੇ ਇਸ ਦੇ ਨਾਲ ਦੋ ਸਲੋਕ ਹਨ। ਦੋਨੇ ਸਲੋਕ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਉਚਾਰੇ ਹੋਏ ਹਨ। ਪੌੜੀ ਵਿੱਚ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਪਾਵਨ ਬਚਨ ਹੈ, ਕਿਉਂਕਿ ਇਸ ਵਾਰ ਦੇ ਉੱਪਰ ਸਿਰਲੇਖ ਹੈ ਰਾਗ ਵਡਹੰਸ ਮਹੱਲਾ ਚੌਥਾ, ਲਲਾਂ ਬਹਿਲੀਮਾਂ ਕੀ ਧੁਨ ਗਾਵਣੇ। ਲਲਾਂ ਅਤੇ ਬਹਿਲੀਮਾਂ ਦੋ ਪੁਰਾਤਨ ਸਮੇਂ 'ਚ ਰਜਵਾੜੇ ਹੋਏ ਨੇ। ਲਲਾਂ ਦੇ ਇਲਾਕੇ ਵਿੱਚ ਮੀਂਹ ਨਹੀਂ ਸੀ ਪੈਂਦਾ ਅਤੇ ਉਸਨੂੰ ਪਾਣੀ ਦੀ ਲੋੜ ਸੀ, ਤਾਂ ਬਹਿਲੀਮਾਂ ਦੇ ਪਾਸ ਨਹਿਰ ਜਿਹੜੀ ਵਗਦੀ ਸੀ ਉਸ ਦਾ ਪਾਣੀ ਖੇਤਾਂ ਨੂੰ ਲਾਉਣ ਲਈ ਮੰਗਿਆ ਗਿਆ ਅਤੇ ਉਸ ਦੇ ਵਜਾਨੇ 'ਚ ਅਨਾਜ ਦਾ ਛੇਵਾਂ ਹਿੱਸਾ ਦੇਣ ਵਾਸਤੇ ਕਿਹਾ ਗਿਆ। ਇਹ ਆਇਦ ਮੁਕਰਰ ਹੋਇਆ ਅਤੇ ਇਸ ਤਰ੍ਹਾਂ ਪਾਣੀ ਲੱਗਦਾ ਰਿਹਾ। ਫਿਰ ਜਦੋਂ ਫਸਲ ਪੱਕੀ ਅਤੇ ਉਹ ਅਨਾਜ ਦਾ ਛੇਵਾਂ ਹਿੱਸਾ ਦੇਣ ਤੋਂ ਲਲਾਂ ਨੇ ਨਾ ਕਰ ਦਿੱਤੀ। ਇਸ ਗੱਲੋਂ ਜੰਗ ਹੋਈ, ਲੜਾਈ ਹੋਈ ਅਤੇ ਫਿਰ ਇਹ ਹਾਰ ਗਿਆ ਲਲਾਂ ਅਤੇ ਬਹਿਲੀਮਾਂ ਦੀ ਜਿੱਤ ਹੋਈ ਅਤੇ ਫਿਰ ਉਸਨੇ ਇਹਦੇ ਪਾਸੋਂ ਉਹ ਜਿਹੜਾ ਛੇਵਾਂ ਹਿੱਸਾ ਅਨਾਜ ਦਾ ਸੀ ਉਹ ਲਿਆ। ਇਤਿਹਾਦਕ ਉਸ ਜੰਗ ਦਾ ਵਰਣਨ ਪੁਰਾਣੇ ਸਮੇਂ ਦੇ ਢਾਡੀਆਂ ਨੇ ਵਾਰ ਬਣਾ ਕੇ ਗਾਇਆ ਸੀ ਅਤੇ ਇਸ ਵਾਸਤੇ ਇਸ ਵਡਹੰਸ ਰਾਗ ਦੀ ਵਾਰ ਨੂੰ ਉਸ ਤਰਜ ਉੱਤੇ ਗਾਉਣ ਦੀ ਆਗਿਆ ਕੀਤੀ ਹੈ। ਵਾਰ ਦੇ ਉੱਪਰ ਸਿਰਲੇਖ ਹੈ ਲਲਾਂ ਬਹਿਲੀਮਾਂ ਕੀ ਧੁਨ ਗਾਵਣ। ਔਰ ਇਸ ਵਾਰ ਵਿੱਚ ਚੌਥੇ ਪਾਤਸ਼ਾਹ ਦੀਆਂ ਸਾਰੀਆਂ ਪੌੜੀਆਂ ਹਨ। ਇਹ ਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਚੜ੍ਹਾਈ ਹੈ। 22 ਵਾਰਾਂ ਵਿੱਚੋਂ ਇਹ ਇੱਕ ਵਾਰ ਹੈ ਅਤੇ ਸਲੋਕਾਂ ਸਮੇਤ ਹੈ। ਸਤਿਗੁਰੂ ਅਮਰਦਾਸ ਮਹਾਰਾਜ ਬਚਨ ਫਰਮਾ ਰਹੇ ਨੇ, ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ। ਜਿਨ੍ਹਾਂ ਸਤਸੰਗੀਆਂ ਦਾ ਸਤਿਗੁਰੂ ਨਾਲ ਪਿਆਰ ਹੈ ਉਹ ਸਤਸੰਗੀ ਦੂਜੇ ਸਤਸੰਗੀਆਂ ਨਾਲ ਮਿਲੇ। ਸਤਿਗੁਰੂ ਦਾ ਪਿਆਰ ਜਿਹੜਾ ਹੈ ਇਹ ਗੁਰਸਿੱਖਾਂ ਨੂੰ ਆਪਸ ਵਿੱਚ ਜੋੜਦਾ ਹੈ। ਜੇ ਮਹਾਰਾਜ ਸਾਹਿਬ ਨਾਲ, ਅਕਾਲ ਪੁਰਖ ਨਾਲ ਕਿਸੇ ਦਾ ਪਿਆਰ ਹੈ ਤਾਂ ਪਿਆਰ ਵਾਲੇ ਨੂੰ ਪਿਆਰ ਵਾਲੇ ਹੋਰ ਵੀ ਮਿਲਣਗੇ। ਤੋ ਜਿਹੜੇ ਵੀ ਭਗਤ ਦੁਨੀਆਂ 'ਤੇ ਹੋਏ ਨੇ ਇਸ ਤਰ੍ਹਾਂ ਉਹਨਾਂ ਦਾ ਆਪਸ ਵਿੱਚ ਮਿਲ ਕੇ ਪਿਆਰ ਹੀ ਵੱਧਦਾ ਸੀ। ਅਤੇ ਇਹ ਸਤਿਗੁਰੂ ਅਮਰਦਾਸ ਮਹਾਰਾਜ ਦੇ ਵਕਤ ਇੱਕ ਵਾਰੀ ਭਾਈ ਪਾਰੋ ਜੀ ਖਲੋ ਕੇ ਉੱਠ ਕੇ ਅਤੇ ਬੇਨਤੀ ਕੀਤੀ ਕਿ ਮਹਾਰਾਜ, ਗੁਰਸਿੱਖ ਪਿਆਰੇ ਕੋਈ ਕਿਤੇ ਵੱਸਦਾ, ਕੋਈ ਕਿਤੇ ਵੱਸਦਾ, ਕੋਈ ਕਦੋਂ ਤੁਹਾਡੇ ਚਰਨਾਂ 'ਚ ਆਉਂਦਾ, ਕੋਈ ਕਦੋਂ ਆਉਂਦਾ, ਕੋਈ ਐਸਾ ਦਿਨ ਮੁਕਰਰ ਕੀਤਾ ਜਾਏ, ਨੀਯਤ ਕੀਤਾ ਜਾਏ ਜਦੋਂ ਗੁਰਸਿੱਖ ਸਾਰੇ ਆ ਕੇ ਇਕੱਠੇ ਹੋਣ ਅਤੇ ਇੱਕ ਦੂਜੇ ਨਾਲ ਭਰਾਤਰੀ ਭਾਵ ਵਧੇ, ਮੇਲ ਜੋਲ ਵਧੇ, ਵਾਕਫੀਅਤ ਵਧੇ। ਅਤੇ ਇੰਝ ਜਦੋਂ ਬੇਨਤੀ ਕੀਤੀ ਤਾਂ ਸਤਿਗੁਰੂ ਅਮਰਦਾਸ ਮਹਾਰਾਜ ਨੇ ਮੁਸਕਰਾ ਕੇ ਕਿਹਾ, ਭਾਈ ਪਾਰੋ ਜੀ ਬੜਾ ਪਰ ਉਪਕਾਰ ਚਿਤਵਿਆ। ਫਿਰ ਵਸੋਏ ਦਾ ਮੇਲਾ ਜਿਹਨੂੰ ਅਸੀਂ ਵਿਸਾਖੀ ਕਹਿੰਦੇ ਹਾਂ, ਇਹ ਵਸੋਏ ਦਾ ਮੇਲਾ ਫਿਰ ਗੋਇੰਦਵਾਲ ਸਾਹਿਬ ਤੋਂ ਗੁਰੂ ਅਮਰਦਾਸ ਮਹਾਰਾਜ ਨੇ ਸ਼ੁਰੂ ਕੀਤਾ ਸੀ। ਮੇਲਾ ਮਤਲਬ ਜੋੜ ਮੇਲਾ, ਸਿੱਖ ਸੰਗਤਾਂ ਦਾ ਜੋੜ ਮੇਲਾ। ਤਾਂ ਇਸ ਵਾਸਤੇ ਸਾਨੂੰ ਆਗਿਆ ਹੋਏ, ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੋ ਇਸ ਤਰ੍ਹਾਂ ਪ੍ਰੇਮ ਭਾਵ ਨਾਲ ਮਿਲ ਕੇ ਬੈਠ ਕੇ ਸਤਸੰਗ ਕਰੋ, ਪਰਮਾਤਮਾ ਦੀਆਂ ਸਿਫਤਾਂ सतगुरु महाराज के उपदेश नूं विचारिया जाए, सतगुरु के प्रेम वाली गल्लां कीतियां जाण। सो यह प्रेम ही सतगुरां ने बाणी च उचारिया है। एक बचन याद आया, एक सनातनी मत दे सन गुरमुख प्यारे चंगे सुभा दे जस्टिस भंडारी जी दे वड्डे भरा सी। ते वो एक दिन भाई वीर सिंह दे पास आए चल गए। उन्हां नाल जिहड़ा दूसरा व्यक्ति सी वह गुरु का सिख सी। जदों आए मिले ते उसने बेनती कीती जी मैं जस्टिस भंडारी दा वड्डा भरा हाँ, तो 18-20 साल तो मैं परमार्थ वाले पासे लगा हाँ, नाम जपदा हाँ, पर अंदर खाली है, मेरे पास विच कुछ नहीं है, कोई गल बनी नहीं, कोई रस नहीं आया, कोई आनंद नहीं, कोई दर्शन नहीं। तो उस वेले भाई वीर सिंह जी कहन लगे कि भंडारी जी तुसी तो फिर लगे हुए हो, तुरे हुए हो, तो मंजिल जरूर मिलेगी। कहन लगा जी मैं हुण तुहाडे पास आया तो अपना रोना रो रहा हाँ, तुसी टाला ना करो, तुसी मार्ग पाओ। ये जिहड़े गुरमुख प्यारे ने यह आप जी का लिखिया गुरु नानक चमत्कार मैनू पढ़ के सुनाउंदे हन, ते सुन सुन के मैनू विराग उपजदा, अखां चों नीर वहिंदा, ते ये मेरी हालत है, ते तुसी कोई दसो गलबात कोई राय पाओ। तो भाई वीर सिंह ने कहा भंडारी जी गुरु ग्रंथ साहब महाराज विच मेरा प्रेम ही तो लिखिया होया, सतगुरां ने प्रेम ही प्रेम, किधरे अपने आप नू वाहिगुरु की इस्त्री बना के पेश किया, जिमें पति बरता इस्त्री अपने पति के विछोड़े विच दुखी हो के रोंदी है, विरलाप करती, मिलाप वास्ते बेनतियां करती है। किधरे सतगुरां ने अपने आप नू पुत्र कह के अकाल पुरख नू माता पिता कहा है, तो उत्थे भी प्रेम की खेड ही वरताई है बाणी अंदर, तो प्रेम सच्चा होए तो जरूर मिलाप हुंदा। तो फिर भाई साहब कहने लगे दसो तुसी की जाप जपदे। उसने कहा जी मैं सोहंग 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 ये जाप जपदा। भाई साहब कहने लगे असी वाहिगुरू वाहिगुरू जी जपदे हाँ। तो वह कहने लगा जी जिवें तुसी दसो उस तरह मैं करा। तो भाई साहब जी कहने लगे जिस सोहंग सोहंग तुसी जपदे हो उन्हूं महसूस भी कर दे कि वह हर थां हाजिर है, असी तो वाहिगुरू वाहिगुरू जपद्या होया यह महसूस करते हाँ कि वह साडा सज्जन वाहिगुरू साढ़े पास खड़ा है, साढ़े मुख तो बोलिया वाहिगुरू वाहिगुरू सुनता है, वह तुटता है साढ़े वाल वेख के खुश प्रसन्न होंदा है, साढ़े सिर ते मेहर का हथ रखता है। तुसी इस भावना नाल जपदे हो? कहिंदे जी नहीं, यह ख्याल नहीं कदे आया। तो उदों फिर भाई वीर सिंह जी नूं कहन लगा जी दसो मैं वाहिगुरू वाहिगुरू जपया करा। भाई साहब जी कुछ समा चुप रहे, फिर कहन लगे तुहाडा 18-20 साल का अभ्यास बनया सोहंग सोहंग जपण दा, कोई बात नहीं, परमात्मा एक ही है, ये सारे उसे दे नाम हन, तुसी इस भावना नाल जपो कि जिस नूं मैं आराध रहा हाँ, जिहदा मुख तो नाम लैंदा हाँ, वह हर थां हाजिर है। पहला भाव हुंदा है दा, दूसरा जाहर जहूर हाजिर हजूर हर थां ही है। तो इस तरह जतन करो हिरदे च वाहिगुरु नाल प्रेम उपजाउण दा, ते सतगुरां दी बाणी सतगुरां दा इतिहास पढ़ो, पढ़ पढ़ के अपने अंदर प्रेम पैदा करो, ते इस प्रेम द्वारा वाहिगुरु दा मिलाप होवेगा। तो इस प्रकार एक होर वचन याद आया, एक हरियाणे दे विच रहण वाला बंदा सी, पुराने समय की गल है, उसने पहला वो मुसलमान सी, ते 8 साल पहला वो इस्लाम के अनुसार मुहम्मद साहब के दरसाए मार्ग से चल के उन्हें अल्लाहू अल्लाहू जपया, साधन किए, फिर वह छड़ के वह कृष्ण जी राम जी वाला जिहड़ा मार्ग है सनातनी, इस मार्ग से चल के भी भगवान का नाम जपया। 16 साल हो गए तो अक गया, वह फिर दरिया च पैण वास्ते चलिया, डुब के मर जाण वास्ते। ते जदों भजया जांदा सी ते रुख दे टाणे ते एक फकीर बैठा होया, उन्हें आवाज दिती हो किधर जा रहा, कहन लगा तेनू मेरे नाल की काम, मैं जिधर मर्जी जावा तू अपना काम कर। फिर वह बोलिया, कहन लगा दरिया च छाल मारन चलिया ना खुदकशी करन वास्ते। वह फिर हैरान जिहा होया भी इहनू किवें पता, फिर वह रुक गया। तो कहन लगे तू 8 साल पहला इस्लाम नूं धारण करके रखिया, 8 साल राम कृष्ण जी दे मार्ग ते चलिया, हुण मेरा वचन मन। तो कहिंदा दस, कहिंदा सतगुरु नानक देव जी ने जिहड़ा मार्ग दर्शन किया ना संसार का, वो धारण कर, ਤੇ ਛੇਤੀ ਗੱਲ ਬਣ ਜਾਏਗੀ। ਫਿਰ ਛਿਆਂ ਮਹੀਨਿਆਂ ਬਾਅਦ ਉਹਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋਏ, ਵਾਹਿਗੁਰੂ ਵਾਹਿਗੁਰੂ ਜਪਦੇ ਆਉਣਾ, ਤੇ ਫਿਰ ਉਹ ਸਤਿਗੁਰੂ ਦਾ ਪ੍ਰੇਮੀ ਸਿੱਖ ਬਣ ਗਿਆ ਸੀ ਤੇ ਉਹ ਲੰਗਰ ਲਾਇਆ ਕਰਦਾ ਸੀ। ਹਰਿਆਣੇ ਦੀ ਇਹ ਘਟਨਾ ਹੈ, ਉਹਨੇ ਆਪ ਇਹ ਬਚਨ ਦੱਸਿਆ ਕਈ ਮਹਾਂਪੁਰਸ਼ਾਂ ਨੂੰ, ਸਾਡੇ ਪੰਥ ਦੇ ਮਹਾਤਮਾ ਨੂੰ, ਵੀ ਉਹ ਛਿਆਂ ਮਹੀਨਿਆਂ ਬਾਅਦ ਫਿਰ ਸਤਿਗੁਰੂ ਨਾਨਕ ਦੇਵ ਨੇ ਦਰਸ਼ਨ ਦੇ ਕੇ ਨਵਾਜਿਆ ਸੀ ਤੇ ਉਦੋਂ ਤੋਂ ਪ੍ਰੇਮ ਹਿਰਦੇ 'ਚ ਲੱਗਾ ਹੋਇਆ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਸਤਸੰਗੀ ਮਿਲਾਪ ਵਾਲੇ ਹਨ, ਵਾਹਿਗੁਰੂ ਦੇ ਮਿਲਾਪ ਵਾਲੇ ਭਾਵ, ਨਾਮ ਜਪਣ ਵਾਲੇ, ਆਪਸ ਵਿੱਚ ਮਿਲਾਪ, ਭਰਾਤਰੀ ਭਾਵ, ਸੱਜਣਤਾਈ ਇੱਕ ਦੂਜੇ ਨਾਲ, ਕਿਉਂਕਿ ਭਾਈ ਗੁਰਦਾਸ ਨੇ ਲਿਖਿਆ ਵੀ ਦਾਦਕੇ ਪਰਿਵਾਰ 'ਚੋਂ, ਨਾਨਕੇ ਪਰਿਵਾਰ 'ਚੋਂ, ਸਹੁਰੇ ਪਰਿਵਾਰ 'ਚੋਂ ਜਾਂ ਜਿੰਨੇ ਵੀ ਸੰਬੰਧ ਹਨ ਸੰਸਾਰ ਦੇ, ਇਹ ਇੰਨਾ ਉੱਤਮਤਾ ਨਹੀਂ ਰੱਖਦੇ, ਇੰਨੀ ਮਹਾਨਤਾ ਸ੍ਰੇਸ਼ਟਾ ਇਹਨਾਂ ਵਿੱਚ ਨਹੀਂ ਸ੍ਰੇਸ਼ਟਾਈ ਜਿੰਨਾ ਗੁਰਸਿੱਖਾਂ ਦਾ ਆਪਸ ਵਿੱਚ ਸਾਧ ਸੰਗਤ ਨਾਲ ਜਿਹੜਾ ਪ੍ਰੇਮ ਪਿਆਰ ਹੈ ਉਹ ਉੱਚਾ ਮਹਿਨੇ ਰੱਖਦਾ, ਕਿਉਂਕਿ ਉਹ ਭਗਤੀ ਭਾਵਨਾ ਦਾ ਸੰਬੰਧ ਹੈ, ਇੱਕ ਦੁਨਿਆਵੀ ਸੰਬੰਧ ਹਨ, ਉਹ ਖੂਨ ਦੀ ਰਿਸ਼ਤੇਦਾਰੀ ਸੰਬੰਧ ਹੈ ਜਾਂ ਲੈਣ ਦੇਣ ਦਾ ਸੰਬੰਧ ਹੈ। ਪਰ ਜਿਹੜਾ ਇਹ ਸਤਸੰਗ ਕਰਨ ਦਾ ਗੁਰਮੁਖ ਪਿਆਰਿਆਂ ਦੀ ਸੰਗਤ, ਇੱਕ ਬਚਨ ਯਾਦ ਆਇਆ ਗੁਰਦਾਸਪੁਰ ਜ਼ਿਲ੍ਹੇ 'ਚ ਸ਼੍ਰੀਮਾਨ ਸੰਤ ਕਰਤਾਰ ਸਿੰਘ ਜੀ ਬਰਿਆਰਾਂ ਵਾਲੇ ਹੋਏ ਨੇ, ਉਹ ਕੋਈ ਡੇਰੇਦਾਰ ਨਹੀਂ ਸੀ, ਗ੍ਰਿਸ਼ਤੀ ਸਨ ਅਤੇ ਇੰਡੀਆ ਵਿੱਚ ਫੌਜ ਵਿੱਚ ਵੀ ਉਹ ਜੌਬ ਕਰਦੇ ਰਹੇ ਅਤੇ ਬਾਅਦ ਵਿੱਚ ਉਹ ਰਿਟਾਇਰ ਹੋਣ ਤੋਂ ਬਾਅਦ ਭਲਈ ਸਟੀਲ ਪਲਾਂਟ ਆ ਉੱਥੇ ਸਟੀਲ ਪਲਾਂਟ ਵਿੱਚ ਵੀ ਰਹੇ। ਪਰ ਐਸੇ ਗੁਰਮੁਖ ਪਿਆਰੇ ਸਨ, ਲਗਨ ਸੀ ਮਹਾਰਾਜ ਸਾਹਿਬ ਨਾਲ, ਅਤੇ ਜਿੱਥੇ ਜਿੱਥੇ ਵੀ ਰਹੇ ਉੱਥੇ ਕਈ ਹੋਰ ਸਤਸੰਗੀ ਬਣਾਏ, ਕਈਆਂ ਗੁਰਸਿੱਖਾਂ ਨੂੰ ਸਾਦੇ ਜਿਹੇ ਢੰਗ ਨਾਲ ਹੀ, ਕਈ ਵਾਰੀ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਪਰਚਾ ਛਪਦਾ ਸੀ ਸਾਰੇ ਹਰ ਮਹੀਨੇ, ਉਹ ਪੜ੍ਹ ਕੇ ਸੁਣਾਈ ਜਾਣ, ਜਾਂ ਗੁਰੂ ਮਹਾਰਾਜ ਦੇ ਇਤਿਹਾਸ ਦਾ ਕੋਈ ਬਚਨ ਸੁਣਾਉਣਾ ਜਾਂ ਸੁਣਨਾ, ਜੇ ਕੋਈ ਕੀਰਤਨ ਕਰਨਾ ਜਾਣਦਾ ਨੂੰ ਕੀਰਤਨ ਕਰਨਾ, ਯਾਨੀ ਸਤਸੰਗ ਕਰਨਾ। ਮਹਾਰਾਜ ਸਾਹਿਬ ਦਾ ਪ੍ਰੇਮ ਸੀ ਅਤੇ ਹੋਰਨਾਂ 'ਚ ਪ੍ਰੇਮ ਵੰਡਿਆ ਅਤੇ ਆਪ ਬੜੀ ਉੱਚੀ ਅਵਸਥਾ ਦੇ ਮਾਲਕ ਬਣੇ। ਅੱਜ ਵੀ ਉਹਨਾਂ ਦੇ ਸਤਸੰਗੀ ਜਿਹੜੇ ਮਿਲਾਪੀ ਹਨ, ਉਹਨਾਂ ਦੀ ਬਰਸੀ ਮਨਾਉਂਦੇ ਨੇ, ਸਤਸੰਗੀ ਉਦੋਂ ਦੇ ਬਣੇ ਹੋਏ ਗਾਂਹ ਤੋਂ ਗਾਂਹ ਪਰਿਵਾਰ ਫੈਮਿਲੀਆਂ, ਤਾਂ ਇਸ ਪਰ ਅੱਜ ਵੀ ਉਸੇ ਤਰ੍ਹਾਂ ਗੁਰਸਿੱਖੀ ਉਹਨਾਂ ਦੇ ਪਾਸ ਹੈ, ਭਲਈ ਵਿਖੇ, ਫਿਰ ਇੱਥੇ ਪੰਜਾਬ ਵਿੱਚ ਵੀ ਆਉਂਦੇ ਉਹਨਾਂ ਦੀ ਬਰਸੀ ਮਨਾਉਣ ਲਈ, ਅਤੇ ਉਹ ਸਤਸੰਗ ਹੀ ਹੈ ਸਾਰਾ ਕੁਛ। ਲਾਭ ਤਾਂ ਹੋਏਗਾ ਹੋਏਗਾ, ਕਈਆਂ ਗੁਰਮੁਖਾਂ ਨੇ ਉਹਨਾਂ ਦੀ ਸੰਗਤ ਦੁਆਰਾ ਲਾਭ ਲਿਆ ਅਤੇ ਅੱਜ ਵੀ ਲੈ ਰਹੇ। ਇੱਕ ਹੋਰ ਬਚਨ ਯਾਦ ਆਇਆ, ਉਹਨਾਂ ਦੇ ਭੈਣ ਜੀ ਸੀ, ਮਾਤਾ ਹੰਸ ਕੌਰ ਦਾ ਨਾਂ ਸੀ, ਉਹ ਵਿਆਹੇ ਹੋਏ ਸਨ, ਕਾਲਾ ਪਿੰਡ ਆ ਛੱਡ ਕੇ ਕਾਲੇ ਗਏ ਅੰਮ੍ਰਿਤਸਰ ਜ਼ਿਲ੍ਹੇ 'ਚ, ਅਤੇ ਉੱਥੇ ਉਹ ਆਪਣੇ ਭੈਣ ਜੀ ਦੇ ਘਰ ਗਏ ਅਤੇ ਉੱਥੇ ਖੇਡ ਇੱਕ ਇਸ ਤਰ੍ਹਾਂ ਦੀ ਵਾਪਰੀ, ਬਾਰਿਸ਼ ਲੱਥ ਪਈ, ਭੈਣ ਜੀ ਕਿਤੇ ਬਾਹਰ ਗਏ ਸੀ ਘਰੋਂ, ਜਦੋਂ ਆਏ ਵੇਖਿਆ ਵੀ ਸਾਰੇ ਪਾਸੇ ਮੀਂਹ ਪਿਆ ਹੋਇਆ, ਧਰਤੀ ਸਾਰੀ ਗਿੱਲੀ, ਪਰ ਜਿੱਥੇ ਉਹ ਬਾਬਾ ਕਰਤਾਰ ਸਿੰਘ ਦਾ ਮੰਜਾ ਸੀ ਉਹ ਸਾਰਾ ਜਗ੍ਹਾ ਸੁੱਕੀ ਰਹੀ, ਉਹਨਾਂ 'ਤੇ ਕੋਈ ਪਾਣੀ ਦੀ ਬੂੰਦ ਨਹੀਂ ਡਿੱਗੀ, ਉੱਥੇ ਉਹਨੇ ਸਾਜ ਮੀਂਹ ਨਹੀਂ ਸੀ ਵਰਿਆ। ਫਿਰ ਉਹਦੇ ਅੰਦਰ ਭਾਵਨਾ ਜੀ ਬਣੀ ਵੀ ਮੇਰੇ ਭਰਾ ਤਾਂ ਕਾਫੀ ਬੰਦਗੀ ਵਾਲੇ, ਤਾਂ ਕਿਹਾ ਵੀ ਵੀਰ ਜੀ ਮੇਰੇ ਲਈ ਅਰਦਾਸ ਕਰੋ ਤੁਸੀਂ, ਭਈ ਮੇਰੇ ਘਰ ਬੱਚਾ ਹੈ। ਤਾਂ ਕਿਸੇ ਮੌਤ 'ਚ ਆਏ ਕਹਿਣ ਲੱਗੇ, ਭੈਣ ਜੀ ਹੰਸੋ, ਇਹੋ ਜਿਹੀਆਂ ਚੀਜ਼ਾਂ ਗੁਰੂ ਮਹਾਰਾਜ ਕੋਲੋਂ ਕੀ ਮੰਗਣੀਆਂ, ਅਤੇ ਵੱਡੀ ਚੀਜ਼ ਕੋਈ ਲੈ ਕੇ ਦਿਆਂਗੇ। ਤਾਂ ਉਹਨਾਂ ਅਰਦਾਸ ਕੀਤੀ ਅਤੇ ਬੀਬੀ ਜੀ ਦੇ ਅੰਦਰ ਸਿਮਰਨ ਚੱਲ ਪਿਆ ਅਤੇ ਉਹ ਰਸ ਆਉਣ ਲੱਗ ਪਿਆ। ਪਹਿਲਾਂ ਪਤਾ ਨਹੀਂ ਸੀ ਲੱਗਦਾ ਵੀ ਇਹ ਕੀ ਹੋ ਰਿਹਾ, ਆਪਣੇ ਆਪ ਨਿਰਯਤਨ ਸਿਮਰਨ ਹੋਣ ਲੱਗ ਪਿਆ। ਤਾਂ ਫਿਰ ਉਹਨੇ ਕਈਆਂ ਨੂੰ ਪੁੱਛਿਆ, ਫਿਰ ਇੱਕ ਪ੍ਰੇਮੀ ਨੇ ਦੱਸਿਆ ਵੀ ਤੁਹਾਡੇ ਭਰਾ ਜੋ ਹਨ ਨਾ ਜਿਨ੍ਹਾਂ ਬਾਰੇ ਤੁਸੀਂ ਦੱਸਿਆ, ਉਹਨਾਂ ਨੂੰ ਜਾ ਕੇ ਪੁੱਛਿਆ। ਫਿਰ ਪੁੱਛਿਆ ਵੀ ਵੀਰ ਜੀ ਇਹ ਮੇਰੇ ਅੰਦਰ ਕੀ ਹੋ ਰਿਹਾ। ਤਾਂ ਉਹ ਮਹਾਂਪੁਰਸ਼ ਕਹਿਣ ਲੱਗੇ, ਭੈਣ ਜੀ ਗੁਰੂ ਮਹਾਰਾਜ ਕੋਲੋਂ ਨਾਮ ਦੀ ਦਾਤ ਲੈ ਕੇ ਦਿੱਤੀ ਆ, ਇਹ ਹੁਣ ਸੱਚਖੰਡ ਲੈ ਕੇ ਜਾਵੇਗਾ। ਤਾਂ ਇਸ ਪ੍ਰਕਾਰ ਉਹ ਬੜੇ ਰੰਗ ਵਿੱਚ ਫਿਰ ਰੰਗੇ ਗਏ, ਗਾਂਹ ਤੋਂ ਗਾਂਹ ਅਵਸਥਾ ਬਣਦੀ ਗਈ ਅਤੇ ਕੁਝ ਕੁਝ ਸਮੇਂ ਬਾਅਦ ਉਹ ਜਿਵੇਂ ਘੁੱਟ ਭਰੀ ਦੇ ਇਸ ਤਰ੍ਹਾਂ ਘੁੱਟ ਭਰਦੇ ਸੀ ਮਾਤਾ ਜੀ, ਮੈਂ ਦਰਸ਼ਨ ਕੀਤੇ ਉਹਨਾਂ ਦੇ, ਬਾਅਦ 'ਚ ਰਿਸ਼ਤੇਦਾਰੀ ਵੀ ਥੋੜ੍ਹੀ ਬਣੀ ਉਹਨਾਂ ਨਾਲ, ਅਤੇ ਉਹ ਇਸ ਤਰ੍ਹਾਂ ਬਹੁਤ ਰਸ ਵਿੱਚ ਬੜੇ ਆਨੰਦ ਵਿੱਚ ਬੈਠੇ ਰਹਿੰਦੇ ਸੀ। ਚੇਤਾ ਹੀ ਭੁੱਲ ਜਾਂਦਾ ਸੀ ਵੀ ਕੋਈ ਭੋਜਨ ਛਕਣਾ ਜਾਂ ਧੁੱਪੇ ਆ ਕਿ ਛਾਵੇਂ ਆ। ਸੋ ਉਹ ਪਤੀ ਚੜ੍ਹਾਈ ਕਰਨ ਤੋਂ ਬਾਅਦ ਪੇਕੇ ਘਰ ਹੀ ਆ ਗਏ ਅਤੇ ਮਹਾਂਪੁਰਸ਼ਾਂ ਨੇ ਆਪਣੇ ਭਤੀਜੇ ਨੂੰ ਕਿਹਾ ਕਿ ਤੁਸੀਂ ਇਹਦੀ ਸੇਵਾ ਕਰਨੀ, ਅਤੇ ਕਿਹਾ ਤੁਸੀਂ ਇੱਥੇ ਰਹਿਣਾ ਸਾਰੀ ਉਮਰ ਹੋਣਾ। ਅਤੇ ਇੱਕ ਬੀਬੀ ਜੀ ਕਨੇਡਾ ਤੋਂ ਗਏ, ਉਹਨਾਂ ਕਿਹਾ ਭੂਆ ਜੀ, ਉਹਨਾਂ ਨੂੰ ਭੂਆ ਜੀ ਕਹਿੰਦੇ ਹਨ ਸਤਸੰਗੀ, ਭੂਆ ਜੀ ਮੇਰੇ ਵਾਸਤੇ ਵੀ ਅਰਦਾਸ ਕਰੋ ਕਿ ਸਿਮਰਨ ਦੀ ਦਾਤ ਸਾਨੂੰ ਵੀ ਮਿਲੇ, ਜਿਹੜਾ ਆਨੰਦ ਰਸ ਤੁਸੀਂ ਮਾਣ ਰਹੇ ਹੋ ਸਾਨੂੰ ਵੀ ਮਿਲੇ। ਤਾਂ ਉਹਨੇ ਕਿਹਾ ਬਹਿ ਜਾ ਭਲੀਏ ਮਾਨਸੇ, ਆਪਣੇ ਪਹਿਲਾਂ ਪੁੱਤ ਵਿਆਹ ਲਾ, ਇਹ ਇਹੋ ਜਿਹੀ ਚੀਜ਼ ਆ ਵੀ ਇਹ ਫੜ ਕੇ ਬਹਿ ਜਾਂਦਾ ਫਿਰ ਉੱਠਣ ਨਹੀਂ ਦਿੰਦਾ। ਭਾਵ ਮਹਾਰਾਜ ਦਾ ਨਾਮ ਹੈ ਨਾ, ਜਿਹੜਾ ਜਦੋਂ ਰਸ ਆਉਂਦਾ ਤਾਂ ਫਿਰ ਇਹ ਛੱਡਿਆ ਨਹੀਂ ਜਾ ਸਕਦਾ। ਤਾਂ ਫਿਰ ਬਿਰਤੀ ਹੋਰ ਪਾਸੇ ਸੰਸਾਰ ਵੱਲ ਬਹੁਤ ਘੱਟ ਜਾਂਦੀ ਹੈ। ਤਾਂ ਇਸ ਤਰ੍ਹਾਂ ਉਹ ਘੁੱਟ ਭਰਿਆ ਕਰਦੇ ਸੀ। ਕੁਝ ਕੁ ਸਮੇਂ ਬਾਅਦ ਪੁੱਛਿਆ ਜੀ ਇਹ ਕੀ ਹੈ, ਕਹਿੰਦੇ ਇਹ ਦਸਮ ਦੁਆਰ ਚੋਂ ਰਸ ਅੰਮ੍ਰਿਤ ਸਿੰਮਦਾ ਅਤੇ ਉਹ ਫਿਰ ਮੇਰਾ ਮੂੰਹ ਭਰ ਜਾਂਦਾ, ਮੈਨੂੰ ਫਿਰ ਅੰਦਰ ਲੰਘਾਉਣਾ ਪੈਂਦਾ। ਤਾਂ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮਹਾਰਾਜ ਸਾਹਿਬ ਦੇ ਪਿਆਰ ਵਾਲੇ ਜਿਹੜੇ ਗੁਰਸਿੱਖ ਨੇ ਉਹਨਾਂ ਤੋਂ ਗਾਂਹ ਲਾਗ ਲੱਗਦੀ ਹੈ, ਉਹਨਾਂ ਨਾਲ ਮਿਲਾਪ ਹਾਸਲ ਕਰਕੇ ਬੜਿਆਂ ਨੂੰ ਲਾਭ ਹੁੰਦਾ। ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਕਨੇਰੇ। ਤਾਂ ਜੋ ਬੰਦਗੀ ਵਾਲੇ ਹਨ ਗੁਰਮੁਖ ਪਿਆਰੇ, ਉਹਨਾਂ ਤੋਂ ਗਾਂ ਹੋਰਨਾਂ ਨੂੰ ਵੀ ਪ੍ਰੇਮ ਲੱਗਦਾ। ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦਾ ਸਤਿਗੁਰਾਂ ਦੇ ਨਾਲ ਪਿਆਰ ਹੈ, ਪ੍ਰੇਮ ਹੈ, ਭਾਵਨਾ ਹੈ, ਸ਼ਰਧਾ ਹੈ, ਅਤੇ ਇਹੋ ਜਿਹੇ ਸੱਜਣ ਦੂਜਿਆਂ ਹੋਰ ਸੱਜਣਾਂ ਨੂੰ ਮਿਲਦੇ ਹਨ। ਉਹਨਾਂ ਸਤਸੰਗੀਆਂ ਗੁਰਮੁਖਾਂ ਦੀ ਸੰਗਤ ਕਰਕੇ ਹੋਰ ਵੀ ਅਨੇਕਾਂ ਤਰਦੇ ਨੇ। ਮਿਲ ਪ੍ਰੀਤਮ ਤਿੰਨੀ ਧਿਆਇਆ, ਸੱਚੈ ਪ੍ਰੇਮ ਪਿਆਰ। ਉਹਨਾਂ ਨੇ ਮਿਲ ਕੇ ਸਤਿਗੁਰਾਂ ਨਾਲ ਮਿਲ ਕੇ ਆਪਸ ਵਿੱਚ, ਅਤੇ ਪ੍ਰੀਤਮ ਪਰਮਾਤਮਾ ਜੋ ਭਗਤਾਂ ਦੇ ਪ੍ਰੀਤ ਕਰਨੇ ਯੋਗ ਹੈ, ਉਸ ਨੂੰ ਧਿਆਇਆ, ਅਰਾਧਿਆ, ਸਿਮਰਿਆ ਹੈ, ਯਾਦ ਕੀਤਾ ਹੈ। ਕਿਸ ਤਰ੍ਹਾਂ ਸੱਚਾ ਪ੍ਰੇਮ ਪਿਆਰ, ਮਨ ਵਿੱਚ ਵੀ ਸੱਚਾ ਪ੍ਰੇਮ ਹੈ ਅਤੇ ਬਾਣੀ ਬਚਨਾਂ ਵਿੱਚ ਵੀ ਪਿਆਰ ਹੈ। ਬਚਨਾਂ ਵਿੱਚ ਵੀ ਪਿਆਰ ਵਾਲੇ ਬਚਨ ਹਨ, ਹਿਰਦੇ ਅੰਦਰ ਵੀ ਪ੍ਰੇਮ ਵਸਿਆ ਹੋਇਆ ਹੈ। ਮਨ ਹੀ ਤੇ ਮਨ ਮਨ, ਜਿਵੇਂ ਕਿਹਾ ਨਾ, ਸੰਤ ਮਿਲਿਆ ਕਿਸ ਸੁਣੀਐ ਕਹੀਐ, ਮਿਲਿਆ ਸੰਤ ਮਸ਼ਟ ਕਰ ਰਹੀ ਹੈ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਹੈ। ਸੰਤਨ ਸਿਉਂ ਬੋਲੇ ਉਪਕਾਰੀ, ਮੂਰਖ ਸਿਉਂ ਬੋਲੇ ਝੱਖ ਮਾਰੀ। ਮੂਰਖਾਂ ਦੀ ਸੰਗਤ 'ਚ ਮਿਲਾਂਗੇ ਤਾਂ ਝੱਖਾਂ ਹੀ ਵੱਜਣ ਗੀਆਂ। ਔਰ ਬੋਲਤ ਬੋਲਤ ਬੜਾ ਬੇਕਾਰਾ, ਬਿਨ ਬੋਲਿਆ ਕਿਆ ਕਰੇ ਵਿਚਾਰਾ, ਕਹੋ ਕੋਈ ਸ਼ੂਸ਼ਾ ਘੱਟ ਬੋਲੇ, ਭਰਿਆ ਹੋਵੇ ਸੋ ਕਭੋ ਨਾ ਡੋਲਾ। ਇਸ ਪ੍ਰਕਾਰ ਦਾ ਜਿਹੜਾ ਪ੍ਰੇਮ ਹੈ ਇਹ ਗੁਰਮੁਖ ਜਨਾਂ ਨਾਲ ਹੋਏ ਅਤੇ ਉੱਥੋਂ ਲਾਭ ਹੋਏਗਾ। ਸੱਚਾ ਪ੍ਰੇਮ ਹਿਰਦੇ 'ਚ, ਪਿਆਰ ਵਾਲੇ ਬਚਨ, ਫਿਰ ਕੀ ਮਿਲਿਆ, ਮਨ ਹੀ ਤੇ ਮਨ ਮਾਨਿਆ। ਇੱਕ ਵਚਨ ਹੈ ਸਤਿਗੁਰੂ ਮਹਾਰਾਜ ਦਾ, ਨਾਨਕ ਮਨ ਹੀ ਕੋ ਮਨ ਮਾਰ ਸੀ ਜੇ ਸਤਿਗੁਰ ਭੇਟੈ ਸੋਏ। ਮਨ ਦੀਆਂ ਬਿਰਤੀਆਂ ਵੱਖ ਵੱਖ ਹਨ, ਮਨ ਮੈਲਾ ਹੈ ਅਤੇ ਇਸ ਤਰ੍ਹਾਂ ਜੇ ਗੁਰੂ ਦੇ ਸ਼ਬਦ ਰਾਹੀਂ ਮਨ ਦੇ ਮਗਰ ਨਾ ਲੱਗੀਏ ਅਤੇ ਗੁਰੂ ਦੇ ਅਨੁਸਾਰ ਹੋ ਕੇ ਚੱਲੇ ਜਾਈਏ, ਮਿਹਨਤ ਕਰੀਏ। ਜਿਵੇਂ ਕਿਹਾ ਕਬੀਰ ਜੀ ਨੇ, ਕੂਟਣ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮ ਤੇ ਛੂਟੈ, ਕੁੱਟ ਕੁੱਟ ਮਨ ਕਸਵੱਟੀ ਲਾਵੈ, ਸੋ ਕੂਟਣ ਮੁਗਤ ਬਹੁ ਪਾਵੈ। ਕੂਟਣ ਕਿਸੇ ਕਹੋ ਸੰਸਾਰ। ਇਸ ਪ੍ਰਕਾਰ ਕਹਿੰਦੇ ਹੋਰ ਕਿਸੇ ਨੂੰ ਕੀ ਕੁੱਟਣਾ, ਕੁੱਟਣਾ ਮਨ ਦਾ, ਤਾਂ ਮਨ ਦੇ ਮਗਰ ਨਾ ਲੱਗੀਏ, ਇਹਦੀ ਮਰਜ਼ੀ ਨਾ ਚੱਲਣ ਦਈਏ, ਅਤੇ ਫਿਰ ਮਨ ਹੀ ਵਿੱਚੋਂ ਮਨ ਚੰਗਾ ਮਨ ਜਾਗ ਪੈਂਦਾ। ਮਨ ਹੀ ਤੇ ਮਨ ਮਾਨਿਆ, ਮਨ ਹੀ ਦੁਆਰਾ ਮਨ 'ਚ ਨਿਸ਼ਚਾ ਆ ਜਾਂਦਾ, ਮਨ ਪਤੀਜ ਜਾਂਦਾ ਹੈ। ਮਾਨਿਆ ਮੈਂ ਪਤੀਜ ਗਿਆ, ਚੰਗਾ ਮਨ ਅੰਦਰ ਜਾਗ ਪੈਂਦਾ ਕਿ ਨਵਾਂ ਮਨ ਉਹ ਬੁਰੇ ਮਨ ਨੂੰ ਦੱਬ ਲੈਂਦਾ, ਉਹਦੀ ਮਰਜ਼ੀ ਨਹੀਂ ਫਿਰ ਚੱਲਣ ਦਿੰਦਾ ਜਦੋਂ ਅੰਦਰੋਂ ਮੈਲਾਂ ਲੱਥਦੀਆਂ ਹਨ। ਤਾਂ ਇਸ ਪ੍ਰਕਾਰ ਉਹ ਮਨ ਦਾ ਦੂਜਾ ਰੂਪ ਸ਼ੁੱਧ ਮਨ ਜਾਗ ਪਿਆ, ਗੁਰ ਕੈ ਸ਼ਬਦ ਅਪਾਰ। ਪਰ ਸਤਿਗੁਰੂ ਮਹਾਰਾਜ ਦੇ ਸ਼ਬਦ ਦੀ ਅਪਾਰ ਸ਼ਕਤੀ ਦੁਆਰਾ, ਗੁਰੂ ਮਹਾਰਾਜ ਦੇ ਬੇਅੰਤ ਗੁਣਾਂ ਵਾਲੇ, ਬੇਅੰਤ ਸ਼ਕਤੀਆਂ ਵਾਲੇ ਸ਼ਬਦ ਉਪਦੇਸ਼ ਦੁਆਰਾ, ਇਹ ਸੱਜਣ ਮਿਲੇ ਨਾ ਵਿਛੜ। ਇਹੋ ਜਿਹੇ ਜਿਹੜੇ ਸੱਜਣ ਹਨ ਨਾ ਸਤਸੰਗੀ, ਜਦੋਂ ਉਹ ਮਿਲ ਪੈਂਦੇ ਹਨ ਵਾਹਿਗੁਰੂ ਨਾਲ, ਫਿਰ ਉਹ ਵਿਛੜਦੇ ਨਹੀਂ ਹਨ। ਕਿਹੜੇ ਜੇ ਆਪ ਮੇਲੇ ਕਰਤਾਰ, ਇਹ ਤਾਂ ਕਰਤਾਰ ਪਰਮਾਤਮਾ ਨੇ ਆਪ ਬਖਸ਼ਿਸ਼ ਕਰਕੇ ਮੇਲੇ ਹਨ ਆਪਣੇ ਨਾਲ, ਜਿਨ੍ਹਾਂ ਨੂੰ ਗੁਰੂ ਦੇ ਸ਼ਬਦ ਵਿੱਚ ਮੇਲ ਦਿੱਤਾ ਅਤੇ ਸ਼ਬਦ ਦੁਆਰਾ ਨਾਮ ਸਿਮਰਦੇ ਹਨ, ਗੁਰੂ ਦੇ ਸ਼ਬਦ ਦਾ ਅਸਰ ਪੈਂਦਾ ਮਨ 'ਤੇ ਅਤੇ ਨਾਮ ਵਾਰ ਵਾਰ ਚੇਤੇ ਆਉਂਦਾ ਵਾਹਿਗੁਰੂ ਦਾ, ਫਿਰ ਪ੍ਰੇਮ ਪੈਦਾ ਹੁੰਦਾ ਅਤੇ ਕਰਤਾਰ ਇਹੋ ਜਿਹੇ ਸੱਜਣਾਂ ਨੂੰ ਮੇਲ। ਸੱਜਣ ਸ਼ਬਦ ਅਰਥ ਹੈ ਸਵੱਜਣ, ਸ੍ਰੇਸ਼ਟ ਜਨ, ਸੱਤ ਜਨ, ਇੱਥੋਂ ਸ਼ਬਦ ਬਣਿਆ ਸੱਜਣ। ਸੋ ਨੇਕ ਦਿਲ ਬੰਦੇ, ਇਸ ਤਰ੍ਹਾਂ ਅਸਲੀ ਰੱਬ ਦੇ ਪਿਆਰੇ ਸੱਜਣ, ਸਭਨਾਂ ਨਾਲ ਸੱਜਣਤਾ ਹੀ ਕਰਨ ਵਾਲੇ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਇੱਕ ਨਾ ਨੇ ਭਾਵੇਂ ਸਤਿਗੁਰਾਂ ਦਾ ਦਰਸ਼ਨ ਕੀਤਾ ਪਰ ਮਨ ਅੰਦਰ ਪ੍ਰਤੀਤੀ ਨਹੀਂ ਆਈ। ਜਿਵੇਂ ਭੀਮ ਚੰਦ ਕਹਿਲੂਰੀਆ ਨੇਤਰਾਂ ਨਾਲ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਦਾ ਸੀ ਅਤੇ ਸਤਿਗੁਰਾਂ ਨਾਲ ਛਲ ਕਰਦਾ ਸੀ, ਅੰਦਰ ਖੋਟ ਰੱਖਦਾ ਸੀ, ਕਦੇ ਜੰਗ ਕਰਨ ਵਾਸਤੇ ਵੀ ਚੜ੍ਹ ਕੇ ਆ ਜਾਂਦਾ ਸੀ, ਨੇਤਰਾਂ ਨਾਲ ਦਰਸ਼ਨ ਤਾਂ ਵੀ ਕਰਦਾ ਸੀ। ਇਸ ਕਰਕੇ ਹਜ਼ੂਰ ਨੇ ਕਿਹਾ ਹੈ ਕਿ ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ, ਡਿੱਠਾ ਮੁਕਤ ਨਾ ਹੋਵੇ ਜੇ ਚਿਰ ਸ਼ਬਦ ਨਾ ਕਰੇ ਵਿਚਾਰ। ਜਿਵੇਂ ਮਸੰਦਾਂ ਵਿੱਚੋਂ ਸ਼੍ਰੋਮਣੀ ਸੀ ਚੇਤੋ ਮਸੰਦ, ਹੁਣ ਦੁਨੀਆਂ ਸਾਹਮਣੇ ਵਿਖਾਵੇ ਦੇ ਤੌਰ ਤੇ ਦਰਸ਼ਨ ਤਾਂ ਉਹ ਵੀ ਕਰਦਾ ਹੀ ਸੀ ਪਰ ਅੰਦਰ ਮੈਲ ਨਾਲ ਭਰ ਗਿਆ ਸੀ ਕਿਉਂਕਿ ਸਿੱਖ ਸੰਗਤਾਂ ਕੋਲੋਂ ਦਬਕੇ ਮਾਰ ਕੇ ਕਾਰ ਢੇਟਾ ਮਾਇਆ ਲੈਂਦਾ ਸੀ ਤੇ ਉਹ ਮਾਇਆ ਚੋਰੀ ਕਰਦਾ ਸੀ। ਗੁਰੂ ਮਹਾਰਾਜ ਦੇ ਖਜ਼ਾਨੇ ਜਮ੍ਹਾਂ ਨਹੀਂ ਸੀ ਕਰਾਉਂਦਾ। ਇੰਜ ਇਹ ਮਸੰਦ ਪ੍ਰਥਾ ਚੌਥੇ ਪਾਤਸ਼ਾਹ ਨੇ ਸ਼ੁਰੂ ਕੀਤੀ ਸੀ, ਪ੍ਰਚਾਰਕ ਬਣਾਏ ਸਨ, ਮੰਜੀਆਂ ਬਖਸ਼ੀਆਂ ਤੀਜੇ ਪਾਤਸ਼ਾਹ ਨੇ, ਚੌਥੇ ਪਾਤਸ਼ਾਹ ਨੇ ਮਸੰਦ ਪ੍ਰਥਾ ਚਲਾਈ, ਪਰ ਇਹ ਅਗਾਂਹ ਉਹਨਾਂ ਦੀਆਂ ਔਲਾਦਾਂ ਹੀ ਮਸੰਦ ਬਣਦੀਆਂ ਗਈਆਂ ਤੇ ਉਹ ਮਸੰਦ ਵਿਗੜਦੇ ਗਏ, ਫਿਰ ਵਿਲਾਸੀ ਹੋ ਗਏ, ਨਸ਼ੇ ਵੀ ਕਰਨ ਲੱਗ ਪਏ ਇਤਿਹਾਸਿਕ। ਸੋ ਮਾਇਆ ਨੇ ਐਸੀ ਮਤ ਮਾਰੀ ਤੇ ਇੱਕ ਵਾਰੀ ਕੀ ਹੋਇਆ ਕਿ ਇੱਕ ਕਾਬਲ ਤੋਂ ਸੀ ਸਿੱਖ, ਉਹਨੇ ਜਿੰਨੀ ਦਸਵੰਧ ਦੀ ਮਾਇਆ ਸੀ ਉਹਦੇ ਨਾਲ ਜੜਾਊ ਕੜੇ ਬਣਾਏ ਮਾਤਾ ਜੀ ਵਾਸਤੇ, ਮਾਤਾ ਗੁਜਰੀ ਜੀ ਵਾਸਤੇ, ਤਾਂ ਉਹ ਕੜੇ ਉਹਨੇ ਚੇਤੋ ਮਸੰਦ ਨੂੰ ਦੇ ਦਿੱਤੇ ਕਿ ਇਹ ਮਾਤਾ ਜੀ ਪਹਿਨ ਲੈਣਗੇ। ਜੜਾਊ ਕੜੇ ਸੀ, ਵਿੱਚ ਹੀਰੇ ਜੜਤ ਕੀਤੀ ਹੋਈ ਸੀ, ਉਹ ਸੋਹਣੇ ਬੜੇ ਸੀ ਕੜੇ, ਤੇ ਚੇਤੋ ਦਾ ਚਿੱਤ ਬਰਮਾ ਗਿਆ, ਇਹ ਆਪਣੇ ਘਰ ਨੇ ਰੱਖ ਲਏ ਤੇ ਸਤਿਗੁਰੂ ਮਹਾਰਾਜ ਕੋਲ ਪਹੁੰਚਾਏ ਨੀ, ਤੋਸ਼ੇ ਖਾਨੇ ਜਮ੍ਹਾਂ ਨੀ ਕਰਾਏ। ਤੇ ਉਹ ਜਿਹੜਾ ਸਿੱਖ ਸੀ ਕਾਬਲੀ, ਉਹਨੂੰ ਵੀ ਕੰਮ ਤੋਂ ਵਿਹਲ ਮਿਲਿਆ, ਕਿਤੇ ਸਤਸੰਗਤ ਪ੍ਰੇਮੀ ਆ ਰਹੇ ਸੀ ਅਨੰਦਪੁਰ ਸਾਹਿਬ ਨੂੰ, ਉਹਨੂੰ ਕਿਸੇ ਨੇ ਪ੍ਰੇਰਨਾ ਦਿੱਤੀ ਵੀ ਚੱਲ ਸਤਿਗੁਰਾਂ ਦੇ ਦਰਸ਼ਨ ਕਰਨ ਚੱਲੇ। ਉੱਥੋਂ ਕਾਬਲ ਤੋਂ ਚੱਲ ਪਿਆ ਨਾਲ, ਤੇ ਜਦੋਂ ਇੱਥੇ ਆਇਆ ਅਨੰਦਪੁਰ ਸਾਹਿਬ, ਇਹ ਉਦੋਂ ਅਜੇ ਖਾਲਸਾ ਪੰਥ ਨਹੀਂ ਸੀ ਸਾਜਿਆ ਗੁਰੂ ਮਹਾਰਾਜ, ਤਾਂ ਉਸ ਵੇਲੇ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਤੇ ਚੇਤੋ ਵੀ ਇੱਥੇ ਸੀਗਾ, ਇਹਨੇ ਪਛਾਣ ਲਿਆ ਤੇ ਡਰ ਗਿਆ, ਕਿਉਂਕਿ ਪਾਪ ਅੰਦਰੋਂ ਕੰਬਦਾ ਬੰਦੇ ਦਾ। ਇਹਨੇ ਮਨ 'ਚ ਖਿਆਲ ਕੀਤਾ ਵੀ ਕਿਤੇ ਸਤਿਗੁਰੂ ਨੂੰ ਦੱਸ ਨਾ ਦੇ ਕਿ ਮਹਾਰਾਜ ਮੈਂ ਕੜੇ ਭੇਜੇ ਸੀ, ਤੇ ਇਸ ਨੇ ਚੋਬਦਾਰ ਨੂੰ ਕਿਹਾ ਕਿ ਉਹ ਜਿਹੜਾ ਕਾਬਲੀ ਸਿੱਖ ਹੈ ਨਾ, ਉਹਨੂੰ ਗੁਰੂ ਮਹਾਰਾਜ ਕੋਲ ਜਾਣ ਦਾ ਹੁਕਮ ਨਹੀਂ ਹੈ, ਉਹਨੂੰ ਮੋੜਦੇ ਅੱਗੇ ਨਾ ਜਾਣ। ਤਾਂ ਚੋਬਦਾਰ ਨੇ ਰੋਕਤਾ, ਉਹ ਕਾਬਲੀ ਸਿੱਖ ਵਿਚਾਰਾ ਇੱਕ ਰੁੱਖ ਨਾਲ ਢੋ ਲਾ ਕੇ ਅਨੰਦਪੁਰ ਸਾਹਿਬ ਬੈਠਾ ਵਿਰਾਗ ਕਰੀ ਜਾਂਦਾ ਸੀ ਕਿ ਏਡੀ ਦੂਰੋਂ ਚੱਲ ਕੇ ਵੀ ਆਏ, ਸਤਿਗੁਰਾਂ ਦਾ ਦਰਸ਼ਨ ਨਹੀਂ ਹੋਇਆ, ਮੈਂ ਤਾਂ ਇਸ ਭਾਵਨਾ ਨਾਲ ਆਇਆ ਸੀ ਕਿ ਕਈ ਦਿਨ ਰਹਿਣਾ ਇੱਥੇ ਮੇਰੇ ਸਾਥੀਆਂ ਨੇ, ਰੋਜ਼ ਹੀ ਸਤਿਗੁਰਾਂ ਦਾ ਦਰਸ਼ਨ ਅਤੇ ਬਚਨ ਸੁਣਿਆ ਕਰਾਂਗੇ, ਕਲਿਆਣ ਹੋ ਜਾਏਗੀ। ਮਸਾਂ ਮਸਾਂ ਸਵਾਬਣੇ ਏਡੀ ਦੂਰੋਂ ਚੱਲ ਕੇ ਆਏ ਪਰ ਦਰਸ਼ਨ ਨਹੀਂ ਹੋਏ, ਸਤਿਗੁਰਾਂ ਨੇ ਮੋੜ ਦਿੱਤਾ ਰਸ ਦਰਵਾਜ਼ੇ 'ਚੋਂ ਹੀ ਨਾਂਹ ਕਰਤੀ ਮਿਲਣ ਨੂੰ, ਖੁਰੇ ਕਿਹੜਾ ਪਾਪ ਅੱਗੇ ਆ ਗਿਆ। ਇੰਝ ਵਿਰਾਗ ਕਰੀ ਜਾਂਦਾ ਸੀ ਅਤੇ ਜਦੋਂ ਹਿਰਦਾ ਉਹਦਾ ਰੋਂਦਾ ਸੀ, ਸਤਿਗੁਰੂ ਮਹਾਰਾਜ ਤੱਕ ਤਾਂ ਖਬਰ ਪਹੁੰਚਦੀ ਹੈ ਨਾ, ਇਹ ਅੰਦਰ ਦੀ ਖੇਡ ਹੈ। ਜੇ ਕੋਈ ਵਿਰਾਗ ਕਰੇ ਤਾਂ ਅਕਾਲ ਪੁਰਖ ਪਰਮਾਤਮਾ ਨੂੰ ਸਭ ਪਤਾ ਹੁੰਦਾ, ਤਾਂ ਸਤਿਗੁਰੂ ਕਲਗੀਧਰ ਜੀ ਨੇ ਹਜ਼ੂਰੀ ਵਿੱਚੋਂ ਸਿੱਖ ਭੇਜਿਆ ਵੀ ਇਸ ਦਿਸ਼ਾ ਨੂੰ ਜਾ, ਇਸ ਤਰ੍ਹਾਂ ਦੀ ਵੇਸ਼ ਭੂਸ਼ਾ ਹੈ ਅਤੇ ਕਾਬਲੀ ਸਿੱਖ ਹੈ, ਰੁੱਖ ਨਾਲ ਢੋ ਲਾ ਕੇ ਬੈਠਾ ਰੋਂਦਾ, ਉਹਨੂੰ ਸਦਕੇ ਲਿਆ। ਤਾਂ ਜਦੋਂ ਜਾ ਕੇ ਸਿੱਖ ਨੇ ਸਦਕੇ ਲਿਆਂਦਾ, ਚੋਬਦਾਰ ਨੇ ਫਿਰ ਰੋਕਿਆ ਤਾਂ ਕਿਹਾ ਵੀ ਇਹਨੂੰ ਅੱਗੇ ਜਾਣ ਦੀ ਆਗਿਆ। ਸਿੱਖ ਨੇ ਕਿਹਾ ਕਿਹਨੇ ਇਹ ਗੱਲ ਕਹੀ, ਕਹਿੰਦਾ ਜੀ ਚੇਤੋ ਸਾਹਿਬ ਨੇ। ਤਾਂ ਉਹ ਸਿੱਖ ਨੇ ਕਿਹਾ ਮੈਂ ਚੇਤੋ ਦੇ ਮਾਲਕ ਦੀ ਆਗਿਆ ਨਾਲ ਲੈ ਕੇ ਆਇਆ ਇਸ ਨੂੰ, ਦੱਸ ਹੁਣ। ਤਾਂ ਚੋਬਦਾਰ ਪਰੇ ਹਟ ਗਿਆ, ਤਾਂ ਗੁਰੂ ਮਹਾਰਾਜ ਕੋਲ ਪਹੁੰਚ ਗਿਆ ਸੀ। ਹੁਣ ਸਤਿਗੁਰਾਂ ਨੇ ਕਦੇ ਸਿੱਖ ਨੂੰ ਕਿਸੇ ਨੂੰ ਕਹੀ ਨਹੀਂ ਸੀ ਇਹ ਗੱਲ ਜਿਹੜੀ ਇਹਨੂੰ ਕਹੀ। ਜਦੋਂ ਉਹਨੇ ਮੱਥਾ ਟੇਕਿਆ ਤੇ ਮਹਾਰਾਜ ਕਹਿੰਦੇ ਸਿੱਖਾ ਕਿੱਥੋਂ ਆਇਆ, ਕਹਿੰਦਾ ਜੀ ਕਾਬਲ ਤੋਂ। ਮਹਾਰਾਜ ਕਹਿੰਦੇ ਏਡੀ ਦੂਰੋਂ ਚੱਲ ਕੇ ਆਇਆ, ਕੋਈ ਭੇਟਾ ਕੋਈ ਤੋਹਫਾ ਨਹੀਂ ਲੈ ਕੇ ਆਇਆ। ਤਾਂ ਕਹਿਣ ਲੱਗਾ ਮਹਾਰਾਜ ਅਸੀਂ ਗਰੀਬਾਂ ਨੀਚਾਂ ਨੇ, ਆਪ ਜੀ ਨੂੰ ਕੀ ਦੇਣਾ, ਤੁਸੀਂ ਤਿੰਨਾਂ ਲੋਕਾਂ ਦੇ ਦਾਤੇ ਹੋ। ਤਾਂ ਗੁਰੂ ਮਹਾਰਾਜ ਕਹਿੰਦੇ ਨਹੀਂ, ਇਹ ਵਿਧੀ ਵਿਧਾਨ ਹੈ, ਰੀਤੀ ਮਰਿਆਦਾ ਹੈ ਕਿ ਜਦੋਂ ਜਾਈਏ ਗੁਰੂ ਦੇ ਦਰਸ਼ਨ ਕਰਨ, ਰੀਤੇ ਹੱਥ ਨਹੀਂ ਜਾਈਦਾ, ਖਾਲੀ ਹੱਥ ਨਹੀਂ ਜਾਈਦਾ। ਤਾਂ ਫਿਰ ਉਹ ਵਾਰ ਵਾਰ ਜਦੋਂ ਕਿਹਾ ਤਾਂ ਕਹਿੰਦਾ ਮਹਾਰਾਜ ਜਿੰਨੀ ਕੁ ਦਾਸ ਕੋਲ ਦਸਵੰਧ ਦੀ ਮਾਇਆ ਸੀ ਉਹਦੇ ਨਾਲ ਮਾਤਾ ਜੀ ਵਾਸਤੇ ਕੜੇ ਬਣਾ ਕੇ ਭੇਜ ਦਿੱਤੇ ਸੀ। ਮਹਾਰਾਜ ਕਹਿੰਦੇ ਕਿਹਨੂੰ ਦਿੱਤੇ ਸਾਂ, ਅਸੀਂ ਤਾਂ ਦੇਖਿਆ ਨਹੀਂ। ਤਾਂ ਕਹਿੰਦਾ ਜੀ ਚੇਤੋ ਜੀ ਨੂੰ। ਤਾਂ ਚੇਤੋ ਵੀ ਖੜਾ ਸੀ। ਮਹਾਰਾਜ ਕਹਿੰਦਾ ਦੱਸ ਭਾਈ ਚੇਤੋ, ਕੜੇ ਕਿੱਥੇ ਨੇ? ਕਹਿੰਦਾ ਜੀ ਇਹਨੂੰ ਭੁਲੇਖਾ ਲੱਗਾ, ਪਛਾਣ ਨਹੀਂ ਹੋ ਸਕੀ, ਕਿਸੇ ਹੋਰ ਨੂੰ ਦਿੱਤੇ ਹੋਣਗੇ। ਉਹ ਕਹਿੰਦਾ ਨਹੀਂ ਜੀ, ਚੇਤੋ ਸਾਹਿਬ ਨੂੰ ਕੌਣ ਨਹੀਂ ਜਾਣਦਾ, ਸਾਰੇ ਮੁਖੀਆਂ ਮਸੰਦਾਂ ਵਿੱਚੋਂ ਇਹ ਮੁਖੀ ਹਨ ਅਤੇ ਸਾਰੇ ਕਾਬਲ ਦੇ ਲੋਕ ਜਾਣਦੇ ਆ ਉਸ ਇਲਾਕੇ ਦਾ ਇਹ ਮਸੰਦ ਆ, ਅਤੇ ਮਹਾਰਾਜ ਮੈਂ ਇਹਨੂੰ ਕੜੇ ਦਿੱਤੇ। ਫਿਰ ਮਹਾਰਾਜ ਕਹਿਣ ਲੱਗੇ ਚੇਤੋ, ਜੇ ਕੜਿਆਂ 'ਤੇ ਤੇਰਾ ਚਿੱਤ ਬਰਮਾ ਗਿਆ ਅਤੇ ਲਿਆ ਇੱਕ ਵਾਰੀ ਵਿਖਾ ਦੇ, ਸਿੱਖ ਦੀ ਭਾਵਨਾ ਪੂਰੀ ਹੋ ਜਾਏਗੀ, ਫਿਰ ਤੈਨੂੰ ਦੇ ਦਿਆਂਗੇ, ਲੈ ਜਾਈ। ਗੁਰੂ ਮਹਾਰਾਜ ਨੇ ਵਚਨ ਕਰਤਾ, ਹੁਣ ਵਚਨ ਤੋਂ ਫਿਰਨਾ ਥੋੜ੍ਹਾ ਸੀ ਗੁਰੂ ਮਹਾਰਾਜ ਨੇ, ਪਰ ਫਿਰ ਵੀ ਮਨ ਮੈਲਾ ਜੀ ਹੋ ਚੁੱਕਾ ਸੀ ਲਾਲਚ ਵਿੱਚ ਆ ਕੇ, ਅਤੇ ਇਹ ਗੁਰੂ ਮਹਾਰਾਜ ਨੂੰ ਕਹਿਣ ਲੱਗਾ ਜੀ ਤੁਸੀਂ ਇਸ ਨੀਚ ਕੀਟ ਦੇ ਆਖੇ ਲੱਗ ਕੇ ਸਾਡੀ ਮਸੰਦਾਂ ਦੀ ਬੇਇੱਜ਼ਤੀ ਕਰਦੇ ਹੋ, ਤੁਸੀਂ ਸਾਡੇ ਬਣਾਏ ਗੁਰੂ ਹੋ, ਅਸੀਂ ਨਾ ਹੋਈਏ, ਪ੍ਰਚਾਰ ਨਾ ਕਰੀਏ, ਕਾਰ ਭੇਟਾ ਸੰਗਤਾਂ ਕੋਲ ਲੈ ਲੈ ਕੇ ਨਾ ਆਈਏ, ਅਤੇ ਤੁਹਾਨੂੰ ਕੌਣ ਪੂਜੇ, ਤੁਹਾਨੂੰ ਕੌਣ ਪੁੱਛੇ? ਫਿਰ ਜਿਵੇਂ ਰਾਜ ਬਲਵੰਡ ਸੱਤਾ ਜੀ ਨਾਰਾਜ਼ ਹੋਏ ਇਸ ਤਰ੍ਹਾਂ ਉਹ ਕੀਰਤਨ ਕਰਦੇ ਸੀ ਤੇ ਇਸ ਗੱਲੋਂ ਹੰਕਾਰ ਹੋ ਗਿਆ ਉਹਨਾਂ ਦੇ ਮਨ ਚ, ਤੇ ਇਸ ਤਰ੍ਹਾਂ ਇਹ ਜਿਹੜਾ ਚੇਤੋ ਸੀ ਸਤਿਕਾਰ ਵੱਧਦਾ ਗਿਆ ਤੇ ਕਈ ਚਿਰਾਂ ਦੀ ਚੋਰੀ ਕਰ ਰਿਹਾ ਸੀ ਹੇਰਾ ਫੇਰੀਆਂ ਦੇ, ਤੇ ਹੁਣ ਅੱਜ ਪਰਦਾ ਖੁੱਲਣਾ ਸੀ ਸਤਿਗੁਰੂ ਮਹਾਰਾਜ ਨੇ, ਜਦੋਂ ਇੰਜ ਬੋਲਿਆ ਨਾ ਸਤਿਗੁਰਾਂ ਦਾ ਨਿਰਾਦਰ ਕੀਤਾ, ਤੇ ਹਜ਼ੂਰ ਫਿਰ ਵੀਰ ਰਸ ਵਿੱਚ ਆ ਕੇ ਕਹਿਣ ਲੱਗੇ ਚੇਤੋ ਤੈਨੂੰ ਦੱਸੀਏ ਕਿ ਸਾਨੂੰ ਬੁਰੇ ਭਲੇ ਦੀ ਪਛਾਣ ਹੈ ਕਿ ਨਹੀਂ। ਫਿਰ ਚੇਤੋ ਥੋੜ੍ਹਾ ਜਿਹਾ ਠਠੰਬਰਿਆ ਪਰ ਫਿਰ ਵੀ ਨਹੀਂ ਬੋਲਿਆ ਕਿ ਮਾਰੇ ਕੜੇ ਮੇਰੇ ਕੋਲ ਨੇ। ਨੀਵੀਂ ਪੈ ਗਈ। ਸਤਿਗੁਰੂ ਮਹਾਰਾਜ ਨੇ ਭਾਈ ਦਇਆ ਰਾਮ ਹੋਰਾਂ ਨੂੰ ਕਿਹਾ ਕਿ ਜਾਓ ਇਹਦੇ ਘਰ, ਪੌੜੀਆਂ ਚੜ੍ਹ ਕੇ ਚਬਾਰੇ 'ਚ ਇੱਕ ਅਲਮਾਰੀ ਹੈ, ਤਾਕੀ ਉਹ ਖੋਲ੍ਹ ਕੇ ਉੱਥੋਂ ਕੜੇ ਕੱਢ ਕੇ ਲਿਆਓ। ਹਜ਼ੂਰ ਨੇ ਸਾਰਾ ਕੁਝ ਦੱਸਤਾ ਵੀ ਉੱਥੇ ਕੜੇ ਨੇ। ਇਹ ਸਤਿਗੁਰਾਂ ਨੂੰ ਇਸ ਤਰ੍ਹਾਂ ਦੇ ਜਾਣਨਾ ਵੀ ਅੰਦਰ ਦੀ ਗੱਲ ਵੀ ਸਾਰੀ ਮਹਾਰਾਜ ਜਾਣਦੇ ਨੇ ਤੇ ਜਿਹੜਾ ਸਾਡੇ ਕਿਰਿਆ ਕਰਮਾਂ ਨੂੰ ਨਹੀਂ ਜਾਣਦੇ, ਸਭ ਦੇਖਦੇ ਨੇ। ਸਦ ਸੁਣਦਾ ਸਦ ਵੇਖਦਾ ਕਿਉਂ ਮੁੱਕਰ ਪਾਇਆ ਜਾਏ, ਗੁਰੂ ਮਹਾਰਾਜ ਤੋਂ ਕਿਸੇ ਗੱਲੋਂ ਮੁਕਰਿਆ ਜਾ ਸਕਦਾ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਤੇ ਭਾਈ ਦਇਆ ਰਾਮ ਹੋਰੀ ਲਿਆਏ ਕੜ ਕੜੇ। ਤਾਂ ਹਜ਼ੂਰ ਨੇ ਹਸਤਕਮਲਾਂ 'ਚ ਫੜ ਕੇ ਕਿਹਾ ਸਿੱਖਾਂ ਇਹੋ ਹੀ ਸਨ? ਕਹਿੰਦਾ ਹਾਂ ਮਹਾਰਾਜ ਇਹੀ ਕੜੇ ਸੀ। ਤਾਂ ਹਜ਼ੂਰ ਨੇ ਕਿਹਾ ਸਿੱਖਾਂ ਨੂੰ ਵੀ ਇਹਨੂੰ ਫੜੋ ਹੁਣ ਚੇਤੋ ਨੂੰ ਤੇ ਬਾਕੀ ਵੀ ਸਾਰੇ ਮਸੰਦ ਇਕੱਠੇ ਕਰੋ। ਤਾਂ ਫਿਰ ਇਕੱਠੇ ਕਰਕੇ ਤਾਂ ਹਜ਼ੂਰ ਨੇ ਦੰਡ ਦਿੱਤਾ, ਕੜਾਹੇ 'ਚ ਪਾ ਕੇ ਸਾੜੇ ਤੇਲ 'ਚ, ਤੇ ਜਿਹੜੇ ਸੀ ਭਾਈ ਫੇਰੂ ਜੀ ਤੇ ਇੱਕ ਭਾਈ ਬਹਿਲੋ ਜੀ ਦੀ ਬੰਸ ਵਿੱਚੋਂ ਭਾਈ ਗੁਰਦਾਸ ਜੀ ਹੋਏ, ਉਹ 41ਵੀਂ ਵਾਰ ਉਹਨਾਂ ਲਿਖੀ ਹੈ, ਵਹਿ ਪ੍ਰਗਟਿਓ ਮਰਦ ਗੰਮੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹ ਸੱਚੇ ਮਸੰਦ ਸੀ। ਤਾਂ ਇਸ ਪ੍ਰਕਾਰ ਇਹਨਾਂ ਨੂੰ ਨਹੀਂ ਸੀ ਸਾੜਿਆ। ਤਾਂ ਇਸ ਪ੍ਰਕਾਰ ਕਹਿਣ ਤੋਂ ਮੁਰਾਦ ਹੈ ਕਿ ਸਤਿਗੁਰੂ ਮਹਾਰਾਜ ਨੂੰ ਅੱਖਾਂ ਨਾਲ ਵੇਖਣਾ, ਚੋਰ ਵੀ ਠੱਗੀਆਂ ਮਾਰਨ ਵਾਲੇ ਵੀ ਗੁਰੂ ਘਰ 'ਚ ਚੋਰੀ ਕਰਨ ਆਉਣ ਵਾਲੇ ਵੀ ਸਤਿਗੁਰਾਂ ਨੂੰ ਨੇਤਰਾਂ ਨਾਲ ਵੇਖ ਲੈਂਦੇ ਨੇ, ਪਰ ਭਾਵਨਾ ਨਹੀਂ ਹੈ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਸਤਿਗੁਰੂ ਦੇ ਦਰਸ਼ਨਾਂ ਦੀ ਕਿੰਨੀ ਕੁ ਮਹਾਨਤਾ ਹੈ, ਇਹ ਭਾਵਨਾ ਨਹੀਂ ਅੰਦਰ ਜਾਗੀ। ਜਿਹਾ ਸਤਿਗੁਰ ਘਰ ਜਾਣਿਆ ਤਿਹੋ ਜਿਹਾ ਸੋ ਹੋਏ। ਦਰਸ਼ਨ ਤਾਂ ਬੜੀ ਮਹਾਨਤਾ ਰੱਖਦੇ ਨੇ, ਦਰਸ਼ਨ ਡਿੱਠੇ ਲਹਿਣ ਵਿਜੋਗਾ ਜੀਓ, ਪਰ ਜਿੱਥੇ ਦਰਸ਼ਨ ਹੋਣੇ ਆ ਹਿਰਦੇ 'ਚ ਭਾਵਨਾ ਹੋਣੀ ਚਾਹੀਦੀ ਹੈ ਨਾ। ਨੇਤਰਾਂ ਨਾਲ ਇਕੱਲਾ ਵੇਖਣਾ ਹੋਰ ਗੱਲ ਹੈ, ਦਰਸ਼ਨਾਂ ਦੀ ਭਾਵਨਾ ਨਾਲ ਹਿਰਦਾ ਭਰਿਆ ਹੋਵੇ ਤੇ ਫਿਰ ਬਹੁਤ ਕੁਝ ਦਰਸ਼ਨ ਕਰਨ ਨਾਲ ਵੀ ਮਿਲ ਜਾਂਦਾ। ਫਿਰ ਅੱਗੇ ਸਤਿਗੁਰਾਂ ਦੇ ਬਚਨ ਹਨ, ਬਚਨ ਸ਼ਬਦ ਹਨ। ਸਤਿਗੁਰਾਂ ਕਿਹਾ ਸੀ ਸਾਡੇ ਸਰੀਰ ਨਾਲ ਨਹੀਂ ਜੁੜਨਾ। ਜਦੋਂ ਸਤਿਗੁਰੂ ਗੁਜਰਾਤ ਗਏ ਹਨ ਤੇ ਮੱਖਣ ਸ਼ਾਹ ਲਬਾਣੇ ਦੇ ਦਾਦਾ ਜੀ ਦਾ ਦਾਦਾ ਸੌਣ ਸ਼ਾਹ, ਤਿੰਨ ਦਿਨ ਹੀ ਮਿਲਾਪ ਹੋਇਆ ਸਤਿਗੁਰਾਂ ਦਾ, ਬਚਨ ਸੁਣੇ ਕੀਰਤਨ ਸੁਣਿਆ। ਤਾਂ ਉਹਨੇ ਕਿਹਾ ਬਾਬਾ ਜੀ ਹੁਣ ਜੇ ਚੱਲੇ ਹੋ ਤਾਂ ਮੈਨੂੰ ਵੀ ਨਾਲ ਲੈ ਚੱਲੋ, ਜਾਂ ਫਿਰ ਤੁਸੀਂ ਇੱਥੇ ਰਹੋ, ਹੁਣ ਮੈਂ ਤੁਹਾਥੋਂ ਵਿਛੜ ਕੇ ਨਹੀਂ ਰਹਿ ਸਕਦਾ। ਤਾਂ ਹਜ਼ੂਰ ਨੇ ਕਿਹਾ ਸੌਣ ਸ਼ਾਹ ਸਰੀਰ ਨਾਲ ਜੁੜੇਗਾ ਤਾਂ ਖੇਦ ਹੋਵੇਗਾ, ਤਕਲੀਫ ਹੋਏਗੀ, ਦੁੱਖ ਮਿਲੇਗਾ, ਕਿਉਂਕਿ ਸਰੀਰਾਂ ਦਾ ਮਿਲਾਪ ਸਦਾ ਹੁੰਦਾ ਹੀ ਨਹੀਂ। ਕੋਈ ਸਰੀਰ ਇੱਕ ਦੂਜੇ ਨਾਲ ਜੁੜ ਕੇ ਸਾਰੀ ਉਮਰ ਥੋੜ੍ਹਾ ਰਹਿ ਸਕਦਾ, ਕੋਈ ਕਿਤੇ ਬੈਠਾ, ਕੋਈ ਕਿਤੇ, ਫਿਰ ਸਰੀਰਾਂ ਦਾ ਵਿਛੋੜਾ ਵੀ ਪੈਂਦਾ, ਪੱਕੇ ਤੌਰ 'ਤੇ ਪੈ ਜਾਂਦਾ, ਸਰੀਰ ਤਾਂ ਖਾਕ 'ਚ ਮਿਲ ਜਾਂਦਾ। ਹਜ਼ੂਰ ਕਹਿੰਦੇ ਸਾਡਾ ਸਰੂਪ ਸ਼ਬਦ ਹੈ, ਸੌਣ ਸ਼ਾਹ ਸ਼ਬਦ ਨਾਲ ਮਿਲਿਆ ਰਹੇਗਾ ਤੇ ਸਾਡਾ ਮਿਲਾਪ ਬਣਿਆ ਰਹੇਗਾ। ਇਸ ਕਰਕੇ ਹਜ਼ੂਰ ਨੇ ਕਿਹਾ ਹੈ ਕਿ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈ ਆ, ਭਾਵਨਾ ਹੋਏ ਤੇ ਗੁਰੂ ਦੇ ਬਚਨ ਕਿਉਂ ਨਾ ਭਾਵਨਾ ਨਾਲ ਸੁਣੀਏ, ਪ੍ਰੇਮ ਨਾਲ। ਭਾਵਨਾ ਬਹੁਤ ਘੱਟ ਹੈ, ਅਸੀਂ ਆਉਂਦੇ ਹਾਂ ਸਿਰਫ ਵੀ ਗੁਰੂ ਬਾਬਾ ਜੀ ਨੂੰ ਮੱਥਾ ਟੇਕ ਕੇ ਮੰਗ ਲਈਏ ਕੁਛ, ਤੇ ਮਹਾਰਾਜ ਦੇ ਬਚਨਾਂ ਨਾਲ ਸ਼ਬਦਾਂ ਨਾਲ ਪ੍ਰੇਮ ਨਹੀਂ ਹੈਗਾ। ਸ਼ਬਦ ਸੁਣੀਏ ਤੇ ਸ਼ਬਦ ਨੂੰ ਕਮਾਈਏ ਤਾਂ ਸਤਿਗੁਰੂ ਰੀਝਦੇ ਹਨ ਨਾ। ਤਾਂ ਇਸ ਵਾਸਤੇ ਜੇ ਇਸ ਪਾਸੇ ਤੁਰਾਂਗੇ ਫਿਰ ਸਤਿਗੁਰਾਂ ਦੀ ਬਖਸ਼ਿਸ਼ ਦਾ ਮੀਂਹ ਪੈਂਦਾ। ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਪ੍ਰਤੀਤੀ ਆਏ ਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਨਗੇ ਵੀ ਜੋ ਸਤਿਗੁਰਾਂ ਕਿਹਾ ਹੈ, ਬਚਨ ਗੁਰੂ ਜੋ ਪੂਰਾ ਕਹਿਓ ਮੈਂ ਸ਼ੀਕ ਗਾਂਠੜੀ ਵਾਧਾ, ਹਿਰਦੇ ਦੀ ਗੰਢ ਵਿੱਚ ਘੁੱਟ ਕੇ ਬੰਨ ਲਿਆ ਗੁਰਾਂ ਦਾ ਸ਼ਬਦ, ਇਹਦੇ ਅਨੁਸਾਰ ਮੈਂ ਚੱਲਣਾ, ਆਪਣੀ ਮਰਜ਼ੀ ਨਹੀਂ ਕਰਨੀ। ਇਹ ਹੈ ਭਾਵਨਾ। ਵਿਛੜਿਆ ਕਾ ਕਿਆ ਵਿਛੜਾ, ਜਿਹੜੇ ਗੁਰਾਂ ਦੇ ਉਪਦੇਸ਼ ਤੋਂ ਵਿਛੜੇ ਹਨ, ਵਾਹਿਗੁਰੂ ਦੇ ਪ੍ਰੇਮ ਤੋਂ, ਸ਼ਬਦ ਤੋਂ, ਨਾਮ ਤੋਂ ਵਿਛੜੇ ਹਨ, ਉਹਨਾਂ ਦਾ ਹੋਰ ਕੀ ਵਿਛੜਨਾ ਹੈ? ਵਿਛੜੇ ਤਾਂ ਹੋਏ, ਮਨਮੁਖਤਾਈ ਕਰਕੇ ਵਿਛੋੜਾ ਹੀ ਤਾਂ ਪਿਆ ਹੋਇਆ। ਜਿਹਨਾਂ ਦੂਜਾ ਭਾਏ ਪਿਆਰ, ਦੂਜਾ ਭਾਓ ਸੰਸਾਰ, ਸੰਸਾਰ ਨਾਲ ਹੀ ਪਿਆਰ ਹੈ, ਪਦਾਰਥਾਂ ਨਾਲ ਤੇ ਸਰੀਰਾਂ ਨਾਲ, ਦ੍ਰਿਸ਼ਮਾਨ ਪ੍ਰਪੰਚ ਨਾਲ, ਉਹ ਮਹਾਰਾਜ ਕਹਿੰਦੇ ਵਿਛੜੇ ਹੋਏ। ਮਨਮੁਖ ਸੇਤੀ ਦੋਸਤੀ ਥੋੜੜਿਆਂ ਦਿਨ ਚਾਰ, ਮਨਮੁਖ ਦੇ ਤਾਈ ਨਾਲ ਜਿਹੜੀ ਦੋਸਤੀ ਕਰਨੀ ਹੈ ਥੋੜੇ ਦਿਨਾਂ ਦੀ, ਚਾਰ ਕੁ ਦਿਨਾਂ ਦੀ ਪ੍ਰਾਹੁਣੀ ਹੈ। ਜਿਵੇਂ ਕਿਹਾ ਧਨ ਜੋਬਨ ਅਰ ਫੁੱਲੜਾ ਲਾਠੀ ਵਾਲੇ ਦਿਨ ਚਾਰ, ਜਿਸ ਤਰ੍ਹਾਂ ਧਨ ਤੇ ਜਵਾਨੀ ਫੁੱਲ ਦੀ ਨਿਆਈ ਚਾਰ ਦਿਨਾਂ ਦੇ ਪ੍ਰਾਹੁਣੇ, ਇਹੋ ਜਿਹੀ ਜਿਹੜੀ ਦੋਸਤੀ ਆ ਮਨਮੁਖਾਂ ਵਾਲੀ, ਇਹ ਥੋੜ੍ਹਿਆਂ ਦਿਨਾਂ ਦੀ, ਚਾਰ ਕੁ ਦਿਨਾਂ ਦੀ ਆ, ਝੱਟ ਹੀ ਟੁੱਟ ਜਾਏਗੀ। ਜਿਵੇਂ ਕਿਹਾ ਫਰੀਦਾ ਜਾਨ ਲੱਭ ਤਾਂ ਨੇਹੋ, ਕਿਹਾ ਲੱਭ ਤਾਂ ਕੂੜਾ ਨੇਹੋ, ਕਿਚਰ ਝੱਤ ਲੰਘਾਈ ਆ, ਛੱਪਰ ਟੁੱਟਿਆ ਮੇਹੋ, ਟੁੱਟੀ ਫੁੱਟੀ ਛੱਪਰੀ ਦੀ ਛੰਨ ਦੀ ਛੱਤ, ਅਤੇ ਮੀਂਹ ਪੈਂਦਿਆਂ ਭਾਂਡੇ ਅਤੇ ਬਸਤਰ ਅਤੇ ਹੋਰ ਰੋਟੀ ਪਾਣੀ ਸਿਲਸਿਲਾ ਕਿਵੇਂ ਬਚਾਇਆ ਜਾ ਸਕਦਾ? ਤੂੰ ਕਿੰਨੇ ਕੁ ਦਿਨ ਕੱਢੇਗੀ ਉਹ ਛੱਪਰੀ ਜਿਹਦੀ ਛਾਤੀ ਹੈ ਨਹੀਂ? ਇਸ ਪ੍ਰਕਾਰ ਕਹਿੰਦੇ ਇੱਥੇ ਪ੍ਰੇਮ ਭਾਵਨਾ ਨਹੀਂ ਜਿਹੜੀ ਮਨਮੁਖਾਂ ਨਾਲ ਦੋਸਤੀ ਆ, ਪ੍ਰੇਮ ਭਾਵ ਨਹੀਂ ਹੁੰਦਾ, ਉਹ ਵਿਖਾਵਾ ਹੈ, ਜਿਸਮਾਨੀ ਭੁੱਖ ਹੈ, ਲੈਣ ਦੇਣ ਦਾ ਲਾਲਚ ਹੁੰਦਾ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋ ਬਈ, ਇਹੋ ਜਿਹੀ ਪ੍ਰੀਤ ਦੇ ਟੁੱਟਦਿਆਂ ਵਿਲਮ ਦੇਰੀ ਨਹੀਂ ਲੱਗਦੀ ਹੈ। ਇਹ ਦੋਸਤੀ ਚੱਲਣ ਵਿਕਾਰ, ਇਹ ਜਿਹੜੀ ਮਨਮੁਖਾਂ ਵਾਲੀ ਦੋਸਤੀ, ਇੱਥੋਂ ਵਿਕਾਰ ਹੀ ਚੱਲਦੇ ਤੁਰ ਪੈਂਦੇ ਹਨ। ਇੱਥੇ ਅਮਰੀਕਾ ਦੇ ਵਿੱਚ ਇੱਕ ਸ਼ਹਿਰ ਡੈਲਸ, ਉੱਥੇ ਸੀ ਮੈਂ ਗਿਆ, ਅਤੇ ਸ਼ਨੀ ਐਤਵਾਰ ਕਥਾ ਹੋਣੀ ਸੀ, ਜਦੋਂ ਸ਼ਨੀਵਾਰ ਗੁਰਦੁਆਰਾ ਸਾਹਿਬ ਨੂੰ ਜਾ ਰਹੇ ਸੀ, ਜਿਹੜੇ ਸਿੰਘ ਦੇ ਮੈਂ ਘਰ ਠਹਿਰਿਆ ਉਹ ਵੀ ਮੈਨੂੰ ਕਹਿ ਰਿਹਾ ਸੀ ਵੀ ਭਾਈ ਸਾਹਿਬ ਹੈ ਤਾਂ ਵੀਕਐਂਡ ਸ਼ਨੀਵਾਰ ਪਰ ਸੰਗਤ ਨਹੀਂ ਆਉਣੀ ਗੁਰਦੁਆਰਾ ਸਾਹਿਬ। ਮੈਂ ਕਿਹਾ ਕੀ ਗੱਲ? ਕਹਿਣ ਲੱਗਾ ਇੱਥੇ ਫਲਾਣਾ ਗਾਉਣ ਵਾਲਾ ਆਇਆ ਹੋਇਆ ਅਤੇ ਲੋਕਾਂ ਟਿਕਟਾਂ ਲਈਆਂ, ਸਾਰੇ ਉੱਥੇ ਜਾ ਰਹੇ। ਮੇਰੇ ਮੁੰਡੇ ਨੇ ਵੀ ਮੈਨੂੰ ਦੱਸਿਆ ਵੀ ਮੇਰੇ ਦੋਸਤਾਂ ਨੇ $40 ਖਰਚ ਕੇ ਮੇਰੀ ਟਿਕਟ ਲਈ ਹੈ ਪਿਤਾ ਜੀ, ਹੁਣ ਦੋਸਤ ਥੋੜ੍ਹਾ ਨਾਰਾਜ਼ ਕਰ ਲੈਣੇ, ਇਸ ਕਰਕੇ ਉੱਥੇ ਗਾਉਣ ਵਾਲਾ ਸੁਣ ਜਾਣਾ। ਗੁਰਦੁਆਰਾ ਸਾਹਿਬ ਇੱਥੇ ਕੋਈ ਟਿਕਟ ਨਹੀਂ ਲੱਗਦੀ, ਇੱਥੇ ਆਉਂਦਿਆਂ ਮਨ ਨੂੰ ਮੌਤ ਪੈਂਦੀ ਆ, ਅਤੇ ਦੋਸਤੀ ਉਹੋ ਜਿਹੇ ਬੰਦੇ ਨਾਲ ਗੰਢ ਲਵਾਂਗੇ ਤਾਂ ਨੁਕਸਾਨ ਹੀ ਹੋਏਗਾ। ਜਦੋਂ ਦੋਸਤੀ ਮਾੜੇ ਹੋਣ, ਭੈੜੇ ਪਾਸੇ ਜਾਣ ਵਾਲੇ, ਅਤੇ ਇਸ ਤਰ੍ਹਾਂ ਉਹ ਦੋਸਤੀ ਉਹ ਮਿਲਾਪ ਨੁਕਸਾਨਦੇਹ ਹੈ। ਤਾਂ ਇਸ ਵਾਸਤੇ ਇਸ ਦੋਸਤੀ ਚੱਲਣ ਵਿਕਾਰ, ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀਂ, ਜਿਨ੍ਹਾਂ ਦੇ ਹਿਰਦੇ ਅੰਦਰ ਸੱਚੇ ਅਕਾਲ ਪੁਰਖ ਦਾ ਡਰ ਨਹੀਂ, ਦੋ ਚੀਜ਼ਾਂ ਹੁੰਦੀਆਂ, ਭਉ ਅਤੇ ਭਾਉ। ਭਉ ਦਾ ਅਰਥ ਹੈ ਡਰ। ਡਰ ਕੀ? ਕਿ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ, ਮੇਰੇ ਸਿਰ 'ਤੇ ਵਾਹਿਗੁਰੂ ਮੇਰੇ ਕਰਮਾਂ ਦਾ ਲੇਖਾ ਲੈਣਾ ਉਸਨੇ। ਇਹ ਅੰਦਰ ਡਰ ਹੋਵੇਗਾ, ਭੈ ਪਿਆ ਤਨ ਖੀਣ ਹੋਏ, ਲੋਭ ਰਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਰੱਬ ਦਾ ਖੌਫ ਅੰਦਰ ਪੈਦਾ ਹੋਣਾ ਇੰਜ ਹੈ ਵੀ ਜਿਵੇਂ ਕਿਸੇ ਵੀ ਧਾਤ ਨੂੰ ਸ਼ੁੱਧ ਸਾਫ ਕਰਨਾ ਹੋਏ ਤੇ ਅੱਗ ਦਾ ਸੇਕ ਦਿੱਤਾ ਜਾਂਦਾ। ਸੁਨਿਆਰੇ, ਲੁਹਾਰ, ਧਾਤਾਂ ਸਾਫ ਕਰਨ ਵਾਲੇ, ਇਹੋ ਹੀ ਤਰੀਕਾ ਹੈ। ਅੱਗ ਦਾ ਸੇਕ ਦੇ ਕੇ ਫਿਰ ਉਸ ਧਾਤ ਨੂੰ ਸਾਫ ਕੀਤਾ ਜਾਂਦਾ ਕੁੱਟ ਕੁੱਟ ਕੇ, ਤਾਂ ਇਸ ਤਰ੍ਹਾਂ ਉਹਦੇ ਚੋਂ ਮੈਲ ਕੱਢੀ ਜਾਂਦੀ ਹੈ। ਰੱਬ ਦਾ ਜਿਹੜਾ ਖੌਫ ਹੈ ਹਿਰਦਿਆਂ ਵਿੱਚੋਂ ਮੈਲਾਂ ਦੂਰ ਕਰੇ ਤੇ ਪ੍ਰੇਮ ਪੈਦਾ ਕਰਦਾ ਪਰਮਾਤਮਾ। ਇਹ ਦੋ ਚੀਜ਼ਾਂ ਭਾਓ ਤੇ ਭਾਓ। ਹਜ਼ੂਰ ਕਹਿੰਦੇ ਭਾਓ ਭਾਓ ਦੋਏ ਪਤ ਲਾਏ ਜੋਗੀ, ਪਤ ਮੈਂ ਤੱਕੜੀ ਦੇ ਦੋ ਛਾਬੇ, ਇਹ ਸਰੀਰ ਕਰ ਡੰਡੀ, ਤੱਕੜੀ ਦੇ ਉੱਤੇ ਡੰਡੀ ਹੁੰਦੀ ਹੈ। ਗੁਰਮੁਖ ਹੋਵੇ ਤਨ ਤੰਤੀ ਵਾਜੈ ਇਨ ਵਿਦ ਤ੍ਰਿਸ਼ਨਾ ਖੰਡੀ, ਇਸ ਤਰ੍ਹਾਂ ਤ੍ਰਿਸ਼ਨਾ ਨਾਸ ਹੁੰਦੀ ਹੈ, ਪਹਿਲਾਂ ਭਾਉ ਅਤੇ ਫਿਰ ਭਾਉ ਬਣ ਜਾਂਦਾ। ਰੱਬ ਦਾ ਡਰ ਪੈਦਾ ਹੋ ਕੇ ਰੱਬ ਵਾਲੇ ਪਾਸੇ ਕੋਈ ਤੁਰਿਆ ਵੀ ਸਿੱਧੇ ਰਾਏ ਚੱਲਾਂ, ਧਰਮ ਕਮਾਵਾਂ, ਬੁਰੇ ਕਰਮ ਛੱਡਾਂ, ਫਿਰ ਭਾਉ ਬਣ ਜਾਏਗਾ, ਭਾਵਨਾ ਵਾਹਿਗੁਰੂ ਨਾਲ ਪ੍ਰੇਮ ਬਣ ਗਿਆ ਅਤੇ ਕਲਿਆਣ ਹੋ ਜਾਏ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਜਿਨ੍ਹਾਂ ਅੰਦਰ ਸੱਚੇ ਕਾ ਭਾਉ ਨਾਹੀਂ, ਸੱਚੇ ਅਕਾਲ ਪੁਰਖ ਦਾ ਡਰ ਹੀ ਨਹੀਂ, ਖਾਓ ਪੀਓ ਹੰਡਾਓ ਇਹ ਜਗ ਮਿੱਠਾ ਗਲਾ ਕਿਨ ਡਿੱਠਾ, ਰੱਬ ਕਿੱਥੇ ਹੈ, ਕਿਹਨੇ ਵੇਖਿਆ, ਕਿੱਥੇ ਹੈ ਰੱਬ? ਇੰਜ ਨਾਸਤ ਕਹਿੰਦੇ ਹੈਗਾ ਤਾਂ ਵਿਖਾਓ, ਪਰਮਾਤਮਾ ਇੰਜ ਵਿਖਾਇਆ ਨਹੀਂ ਜਾ ਸਕਦਾ, ਪਰਮਾਤਮਾ ਨੂੰ ਮਾਣਿਆ ਜਾਂਦਾ। ਅਤੇ ਇਸ ਤਰ੍ਹਾਂ ਬਿਨਾਂ ਭਗਤੀ ਤੋਂ ਮੈਲਾ ਹਿਰਦਾ ਹੋਏ ਅਤੇ ਕਵੇ ਮੈਨੂੰ ਰੱਬ ਵਿਖਾਓ ਤੇ ਥੋੜ੍ਹਾ ਦਿਸੇਗਾ ਪਰਮਾਤਮਾ? ਨਹੀਂ, ਏਡਾ ਸ਼ੁੱਧ ਪਵਿੱਤਰ ਸਰੂਪ ਮੈਲੇ ਬੰਦੇ ਨੂੰ ਥੋੜ੍ਹਾ ਦਿਸੇਗਾ? ਨਹੀਂ, ਜਦੋਂ ਹਿਰਦਾ ਸਾਫ਼ ਹੋਏਗਾ ਉਦੋਂ ਗੱਲ ਬਣੇਗੀ, ਭਗਤੀ ਪਹਿਲਾਂ ਕਰਨੀ ਪੈਂਦੀ, ਦਰਸ਼ਨ ਬਾਅਦ ਚੋਂ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਨਾਮ ਨਾ ਕਰੇ ਪਿਆਰ, ਰੱਬ ਦਾ ਭਾਉ ਹੀ ਹੈ ਨਹੀਂ, ਉਹਦੀ ਹੋਂਦ ਨੂੰ ਨਹੀਂ ਮੰਨਿਆ, ਅਤੇ ਵਾਹਿਗੁਰੂ ਦੇ ਨਾਮ ਨਾਲ ਪਿਆਰ ਕਿੱਥੇ ਕਰਨਾ ਉਸਨੇ? ਅੰਦਰ ਵਿਸ਼ਵਾਸ ਪ੍ਰਤੀਤੀ ਹੈ ਨਹੀਂ, ਨਿਸ਼ਚਾ ਹੈ ਨਹੀਂ, ਅਤੇ ਨਾਮ ਨਾਲ ਉਹ ਪਿਆਰ ਨਹੀਂ ਕਰਦਾ। ਨਾਨਕ ਤਿੰਨ ਸਿਉਂ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾ। ਸਾਨੂੰ ਹਦਾਇਤ ਕਰ ਰਿਹਾ ਕਿ ਅਜਿਹੇ ਨਾਸਤਿਕਾਂ ਨਾਲ, ਅਜਿਹੇ ਮਨਮੁੱਖਾਂ ਅਤੇ ਬੇਮੁੱਖਾਂ ਨਾਲ ਕੀ ਦੋਸਤੀ ਕਰਨੀ ਆ, ਜਿਨ੍ਹਾਂ ਨੂੰ ਉਹਨਾਂ ਦੇ ਪੂਰਵਲੇ ਮਾੜੇ ਕਰਮਾਂ ਕਰਕੇ ਕਰਤਾਰ ਅਕਾਲ ਪੁਰਖ ਨੇ ਖੁੰਝਾਇਆ ਹੋਇਆ, ਕੁਰਾਏ ਪਾਇਆ ਹੋਇਆ, ਰੱਬ ਦੇ ਮਾਰੇ ਹੋਏ ਨੇ। ਨਾਨਕ ਮੋਇਆਂ ਕਾ ਕਿਆ ਮਾਰਨਾ, ਜੇ ਆਪ ਮਾਰੇ ਗੋਬਿੰਦ। ਗੋਬਿੰਦ ਪਰਮਾਤਮਾ ਨੇ ਕੋਈ ਵੈਰ ਕਰਕੇ ਥੋੜ੍ਹਾ ਉਹਨਾਂ ਨੂੰ ਮਾਰਿਆ ਨਹੀਂ, ਉਹਨਾਂ ਦੇ ਕਰਮਾਂ ਮੁਤਾਬਕ, ਜਿਹੜੇ ਉਹਨਾਂ ਪਿਛਲੇ ਜਨਮਾਂ 'ਚ ਕਰਮ ਕਮਾਏ ਹਨ ਉਹਦੇ ਅਨੁਸਾਰ ਹੀ ਅੰਦਰ ਉਹਦੀ ਅਗੰਮੀ ਕਲਮ ਦੁਆਰਾ ਲੇਖ ਉਕਰੇ ਗਏ ਹਨ, ਰੱਬ ਤੋਂ ਖੁੰਝ ਗਏ ਹਨ। ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾਇਆ ਹੋਇਆ ਭਾਈ, ਉਹਨਾਂ ਨੂੰ ਕੀ, ਉਹਨਾਂ ਨਾਲ ਕੀ ਦੋਸਤੀ ਕਰਨੀ? ਉੱਥੋਂ ਤਾਂ ਨਾਸਤਿਕਤਾ, ਬੇਮੁਖਤਾ ਹੀ ਸਾਡੇ ਅੰਦਰ ਆਉਣੀ। ਤਾਂ ਮਹੱਲਾ ਤੀਜਾ ਤੀਸਰੇ ਪਾਤਸ਼ਾਹ ਅਗਲਾ ਸਲੋਕ ਉਚਾਰਦੇ ਹਨ। ਇੱਕ ਸਦਾ ਇੱਕ ਤੈ ਰੰਗ ਰਹਾ ਹੈ, ਇੱਥੇ ਇੱਕ ਨੂੰ ਕੱਕੇ ਨੂੰ ਸਿਹਾਰੀ ਲਾਈ ਹੋਈ ਹੈ। ਇੱਕ ਦਾ ਅਰਥ ਹੈ ਕਈ ਕਈ ਬੰਦੇ ਸਦਾ ਇੱਕ ਪਰਮਾਤਮਾ ਦੇ ਰੰਗ ਪ੍ਰੇਮ ਵਿੱਚ ਹੀ ਰਹਿੰਦੇ ਹਨ, ਭਾਈ ਵੀਰ ਸਿੰਘ ਜੀ ਵਰਗੇ। ਔਰ ਹਉਂ ਸਦ ਬਲਿਹਾਰਾ, ਤਨਕਹਿ ਹਉਂ ਸਦ ਬਲਿਹਾਰਾ ਜਾ, ਜ਼ਰੂਰ ਕਹਿੰਦੇ ਉਹਨਾਂ ਤੋਂ ਸਦਾ ਸਦਾ ਵਾਸਤੇ ਕੁਰਬਾਨ ਸਦਕੇ ਜਾਂਦੇ ਹਾਂ ਅਸੀਂ। ਤਨ ਮਨ ਧਨ ਅਰਪੀ ਤਿੰਨ ਕਹੋ, ਸਾਡਾ ਚਿੱਤ ਕਰਦਾ ਆਪਣਾ ਤਨ ਸਰੀਰ ਵੀ ਮਨ ਵੀ ਧਨ ਵੀ ਜੋ ਕੁਝ ਸਾਡੇ ਪਾਸ ਉਹਨਾਂ ਨੂੰ ਅਰਪਣ ਕਰ ਦਈਏ। ਸਤਿਗੁਰੂ ਨਾਨਕ ਦੇਵ ਜੀ ਨੇ ਕਿੰਨੀ ਨਿਮਰਤਾ ਸਾਨੂੰ ਬਖਸ਼ੀ ਬਾਣੀ ਵਿੱਚ, ਹਜ਼ੂਰ ਆਪਣੇ ਆਪ 'ਤੇ ਘਟਾ ਕੇ ਕਹਿ ਰਹੇ ਨੇ, ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ। ਜੇ ਨੀਵੀਂ ਤੋਂ ਨੀਵੀਂ ਜਾਤ ਸਨਾਤ ਜਾਤ ਉਸ ਜਾਤੀ ਵਿੱਚ ਤੇਰਾ ਭਗਤ ਪੈਦਾ ਹੋਵੇ, ਅਤੇ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਮੈਂ ਜੁੱਤੀ ਬਣ ਜਾਵਾਂ ਅਤੇ ਆਪਣੇ ਪੈਰੀਂ ਪਾ ਕੇ ਹੰਡਾਵੇ। ਇਹ ਸਤਿਗੁਰੂ ਨਾਨਕ ਦੇਵ ਜੀ ਦੇ ਐਸੇ ਬੋਲ, ਐਸਾ ਸ਼ਰਧਾ ਪ੍ਰੇਮ ਪਰਮਾਤਮਾ ਦੇ ਨਾਮ ਨਾਲ। ਜੋ ਤੇਰਾ ਸੇਵਕ ਹੈ ਉਹਦੇ ਵਾਸਤੇ ਤਾਂ ਸਭ ਕੁਝ ਅਰਪਣ ਕਰਨ ਨੂੰ ਦਿਲ ਕਰਦਾ ਵੀ ਆਪਣਾ ਆਪ ਹੀ ਕੁਰਬਾਨ ਕਰ ਦੇ। ਤਨ ਮਨ ਧਨ ਅਰਪੀ ਤਿੰਨ ਕਹੋ, ਉਹਨਾਂ ਵਾਸਤੇ ਆਪਣਾ ਸਭ ਕੁਝ ਅਰਪਣ ਕਰ ਦਈਏ, ਨਿਵ ਨਿਵ ਲਾਗੋਂ ਪਾਏ ਅਤੇ ਸਰੀਰਕ ਤੌਰ 'ਤੇ ਝੁੱਕ ਝੁੱਕ ਕੇ ਉਹਨਾਂ ਦੇ ਪੈਰੀਂ ਲੱਗੀਏ। ਨਾ ਤਿੰਨ ਮਿਲਿਆ ਮਨ ਸੰਤੋਖੀਏ, ਕਿਉਂ ਮਰ, ਹਜ਼ੂਰ ਕਹਿੰਦੇ ਉਹਨਾਂ ਦੇ ਮਿਲਾਪ ਦੁਆਰਾ ਮਨ ਸੰਤੋਖਿਆ ਜਾਂਦਾ, ਮਨ ਨੂੰ ਠੰਡ ਪੈ ਜਾਂਦੀ, ਮਨ ਰੱਜ ਜਾਂਦਾ। ਔਰ ਤ੍ਰਿਸ਼ਨਾ ਭੁੱਖ ਸਭ ਜਾਏ, ਤ੍ਰਿਸ਼ਨਾ ਪਦਾਰਥਾਂ ਨੂੰ ਜਮ੍ਹਾਂ ਕਰਨ ਦੀ ਲਾਲਸਾ, ਭੁੱਖ ਲਾਲਚ ਲੱਭ ਲੱਭ ਅਤੇ ਲੋਭ, ਇਸ ਪ੍ਰਕਾਰ ਖਾਣ ਪੀਣ ਦੀ ਤ੍ਰਿਸ਼ਨਾ, ਜਮ੍ਹਾਂ ਕਰਨ ਦੀ ਭੁੱਖ, ਇਹ ਮਿਟ ਜਾਂਦੀ। ਨਾਨਕ ਨਾਮ ਰੱਤੇ ਸੁਖੀਏ ਸਦਾ, ਹਜ਼ੂਰ ਫਰਮਾਉਂਦੇ ਵਾਹਿਗੁਰੂ ਦੇ ਨਾਮ ਵਿੱਚ ਜਿਨ੍ਹਾਂ ਦਾ ਮਨ ਰੰਗਿਆ ਹੋਇਆ ਉਹ ਹੀ ਸਦਾ ਦੇ ਸੁਖੀ ਹਨ, ਹੋਰ ਕੋਈ ਬੰਦਾ ਸੁਖੀ ਨਹੀਂ ਹੈ। ਜਿਨ੍ਹਾਂ ਸੁੱਖਾਂ ਨੂੰ ਸੁੱਖ ਮੰਨਿਆ ਇੱਥੋਂ ਹੀ ਦੁੱਖਾਂ ਦੀ ਪੈਦਾਇਸ਼ ਹੁੰਦੀ ਹੈ। ਸੁੱਖੋਂ ਉੱਠੇ ਰੋ ਪਾਪ ਕਮਾਇਆ, ਬਾਹਲੇ ਸੁੱਖ ਸਰੀਰਕ ਸਹੂਲਤਾਂ ਮਿਲ ਗਈਆਂ ਅਤੇ ਮਾੜੇ ਕਰਮੀ ਨਾਲ ਚੱਲ ਪਏ, ਮਨੁੱਖ ਹੰਕਾਰ 'ਚ ਆ ਜਾਂਦਾ, ਫਿਰ ਹੋਰਨਾਂ ਦੇ ਦਿਲ ਦਿਖਾਉਂਦਾ, ਲੋਕਾਂ ਦਾ ਹੱਕ ਮਾਰਦਾ, ਬੁਰੇ ਕਰਮ ਕਰਨ ਲੱਗ ਪਏ। ਇਸ ਵਾਸਤੇ ਸੁੱਖਾਂ ਵਿੱਚ, ਸੰਸਾਰਕ ਸੁੱਖਾਂ ਵਿੱਚ ਇੱਕ ਦੋਸ਼ ਹੈ, ਇਹਦੇ 'ਚ ਗਲਤਾਨ ਹੋਇਆ ਬੰਦਾ ਆਪਣੇ ਸੁੱਖਾਂ ਦੀ ਰਾਖੀ ਕਰਦਾ ਹੋਇਆ ਦੂਜਿਆਂ ਨੂੰ ਦੁੱਖ ਦਿੰਦਾ। ਤਾਂ ਹਜ਼ੂਰ ਕਹਿੰਦੇ ਨੇ ਜਿਹੜੇ ਨਾਮ ਰੰਗ ਵਿੱਚ ਰੰਗੇ ਹੋਏ ਨੇ ਸਦਾ ਦੇ ਸੁਖੀ ਹੋਣਗੇ, ਕਿਉਂਕਿ ਮਨ ਦੀ ਮੈਲ ਲੱਥੀ ਹੁੰਦੀ ਆ, ਉਹਨਾਂ ਕੋਲੋਂ ਬੁਰਾ ਕਰਮ ਹੁੰਦਾ ਹੀ ਨਹੀਂ। ਤਾਂ ਇਸ ਪ੍ਰਕਾਰ ਫਿਰ ਡਰ ਨਹੀਂ ਹੈ ਕਿਸੇ ਪ੍ਰਕਾਰ ਦਾ ਵੀ ਕੋਈ ਬੁਰਾ ਕਰਮ ਹੋ ਜਾਏਗਾ। ਜਦੋਂ ਮਨ ਸਾਫ ਹੋ ਜਾਂਦਾ ਉੱਥੇ ਫਿਰ ਸਦਾ ਲਈ ਸੁਖੀ ਹੋ ਜਾਂਦੇ, ਕਿਉਂਕਿ ਤ੍ਰਿਸ਼ਨਾ ਦੀ ਅੱਗ ਅੰਦਰ ਸਾੜਦੀ ਆ ਉਹ ਖਤਮ ਹੋਈ ਹੁੰਦੀ ਆ, ਤ੍ਰਿਸ਼ਨਾ ਹੈ ਹੀ ਨਹੀਂ। ਸਦਾ ਸੱਚੇ ਸਿਉ ਲਵਲਾਏ, ਤਾਂ ਸੱਚੇ ਅਕਾਲ ਪੁਰਖ ਨਾਨਕ ਨਾਮ ਰੱਤੇ ਸੁਖੀਏ ਸਦਾ, ਸੱਚੇ ਸਿਉ ਲਵਲਾਏ, ਕਿਉਂਕਿ ਸੱਚੇ ਅਕਾਲ ਪੁਰਖ ਨਾਲ ਉਹਨਾਂ ਦੀ ਸੁਰਤ ਜੁੜੀ ਹੁੰਦੀ ਹੈ। ਸੱਚੇ ਪਰਮਾਤਮਾ ਨਾਲ ਸੁਰਤ ਜੋੜ ਕੇ ਜੀਵਨ ਬਤੀਤ ਕਰ ਰਹੇ ਨੇ। ਪੌੜੀ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਬਚਨ ਫਰਮਾਉਂਦੇ ਹਨ, ਤਿਸ ਗੁਰ ਕੋ ਹਉ ਵਾਰਿਆ, ਐਸੇ ਆਪਣੇ ਸਤਿਗੁਰਾਂ ਤੋਂ ਮੈਂ ਵਾਰਿਆ ਫੇਰਿਆ ਜਾਵਾਂ, ਬਲਿਹਾਰੇ ਸਦਕੇ ਜਾਵਾਂ, ਜਿਨ ਹਰ ਕੀ ਹਰ ਕਥਾ ਸੁਣਾਈ, ਜਿਨ੍ਹਾਂ ਸਤਿਗੁਰਾਂ ਨੇ ਗੁਰੂ ਅਮਰਦਾਸ ਮਹਾਰਾਜ, ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਹਰੀ ਪਰਮਾਤਮਾ ਦੀ ਹਰੇ ਭਰੇ ਕਰਨ ਵਾਲੀ, ਹਰਿਆਲਤਾ ਬਖਸ਼ਣ ਵਾਲੀ ਕਥਾ ਸੁਣਾਈ ਹੈ ਪਰਮਾਤਮਾ ਦੀ। ਤਿਸ ਗੁਰ ਕੋ ਸਦ ਬਲਿਹਾਰਣਾ, ਐਸੇ ਸਤਿਗੁਰੂ ਤੋਂ ਸਦਾ ਬਲਿਹਾਰ ਸਦਕੇ ਜਾਈਏ, ਆਪਣਾ ਉਹਨਾਂ ਅੱਗੇ ਬਲ ਹਾਰ ਦਈਏ, ਡਿੱਗ ਪਈਏ ਚਰਨਾਂ 'ਤੇ, ਜਿਨ ਹਰ ਸੇਵਾ ਬਣਤ ਬਣਾਈ, ਜਿਨ੍ਹਾਂ ਸਤਿਗੁਰਾਂ ਨੇ ਵਾਹਿਗੁਰੂ ਦੀ ਭਗਤੀ ਦੀ ਬਣਾਵਟ ਯਾਨੀ ਕਿ ਸਤਸੰਗਤ ਦੀ ਰੀਤ ਚਲਾਈ, ਸਤਸੰਗਤ ਵਾਲੀ ਕਿੰਨੇ ਸਿੱਖ ਉਦੋਂ ਤਰੇ ਹਨ, ਹੁਣ ਉਦੋਂ ਤੋਂ ਲੈ ਕੇ ਤਾਰੇ ਗਿਣੇ ਜਾ ਤੇਰੇ ਤਾਰੇ ਨਾ ਗਿਣਾਤ ਹੈ, ਸਤਿਗੁਰੂ ਨਾਨਕ ਦੇਵ ਤੋਂ ਲੈ ਕੇ ਹੁਣ ਤੱਕ ਕਿੰਨੇ ਕੁ ਤਰੇ ਹਨ, ਇਸ ਸਤਸੰਗਤ ਵਿੱਚ ਮਿਲ ਕੇ ਜਿਨ੍ਹਾਂ ਸਤਿਗੁਰਾਂ ਨੇ ਕਲਯੁੱਗ ਦੇ ਸਮੇਂ 'ਚ ਇਹ ਸਤਯੁਗ ਵਰਤਾਤਾ ਹਰੀ ਦੀ ਭਗਤੀ ਦੀ ਬਣਾਵਟ ਯਾਨੀ ਕਿ ਰੀਤ ਮਰਿਆਦਾ ਚਲਾਈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ, ਜਿੱਥੇ ਵੀ ਜਿਸ ਜਗ੍ਹਾ 'ਤੇ ਕਿੱਥੇ ਕਿਸੇ ਵੀ ਜਗ੍ਹਾ 'ਤੇ ਚਲੇ ਜਾਈਏ, ਜਿੱਥੇ ਕਿਤੇ ਵਿਰਤਦੇ ਇਸ ਦੁਨੀਆਂ 'ਚ ਪਰਲੋਕ ਵਿੱਚ ਵੀ, ਇੱਥੇ ਵੀ ਸੱਚੇ ਪਾਤਸ਼ਾਹ ਸਹਾਈ ਹਨ, ਐਸਾ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਹਮੇਸ਼ਾ, ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਜਿੱਥੇ ਕਿਤੇ ਵੀ ਅਨੇਕਾਂ ਘਟਨਾਵਾਂ ਇਹੋ ਜਿਹੀਆਂ ਕਿ ਗੁਰੂ ਮਹਾਰਾਜ ਆਪਣੇ ਪਿਆਰਿਆਂ ਦੇ ਸਹਾਈ ਹੁੰਦੇ ਨੇ, ਜਿੱਥੇ ਕੋਈ ਆਸ ਨਹੀਂ ਹੁੰਦੀ ਕਿ ਕਿਸੇ ਤਰ੍ਹਾਂ ਦੀ ਸਹਾਇਤਾ ਮਿਲੇਗੀ, ਉੱਥੇ ਸੱਚੇ ਪਾਤਸ਼ਾਹ ਬੋੜ ਪੈਂਦੇ ਨੇ। ਅਨੇਕਾਂ ਵਿਧੀਆਂ ਸਤਿਗੁਰਾਂ ਦੇ ਕੋਲ ਹਨ, ਛਡਾ ਲੈਂਦੇ ਹਨ ਅਨੇਕਾਂ ਬੰਧਨਾਂ ਤੋਂ, ਅਨੇਕਾਂ ਦੁੱਖਾਂ ਤੋਂ, ਅਨੇਕਾਂ ਦੁਸ਼ਮਣਾਂ ਤੋਂ। ਅੰਦਰ ਵੀ ਸਾਡੇ ਦੁਸ਼ਮਣ ਵਸੇ, ਕਾਮ ਕ੍ਰੋਧ ਮੋਲੋਭ ਹੰਕਾਰ, ਇਹਨਾਂ ਤੋਂ ਖਲਾਸੀ ਕਰਾ ਦਿੰਦੇ ਹਨ। ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਝੀ ਪਾਈ, ਐਸੇ ਸਤਿਗੁਰੂ ਨੂੰ ਸ਼ਾਬਾਸ਼ ਸ਼ਾਬਾਸ਼ ਯਾਨੀ ਕਿ ਸਲਾਹੀਏ, ਵਡਿਆਈ ਕਰੀਏ ਐਸੇ ਸਤਿਗੁਰਾਂ ਦੀ, ਸ਼ਾਬਾਸ਼ ਸ਼ਬਦ ਵਡਿਆਈ ਕਰਨ ਦਾ ਵਾਜ ਸਾਧ ਬਾਸ਼। ਸੋ ਇਸ ਪ੍ਰਕਾਰ ਇੱਥੋਂ ਬਣਿਆ ਹੈ ਫਾਰਸੀ ਭਾਸ਼ਾ ਦਾ ਸ਼ਬਦ ਦਾ ਅਰਥ ਹੈ ਜਿਹਦੀ ਹਮੇਸ਼ਾ ਵਡਿਆਈ। ਇਸ ਪ੍ਰਕਾਰ ਜੋ ਧਨ ਧਨ ਹੈ, ਜੋ ਮਹਾਨ ਹੈ, ਐਸੇ ਸਤਿਗੁਰਾਂ ਨੂੰ ਸਲਾਹੀਏ ਜਿਨ ਹਰ ਸੋਝੀ ਪਾਈ, ਜਿਨ੍ਹਾਂ ਸਤਿਗੁਰਾਂ ਨੇ ਹਰੀ ਪਰਮਾਤਮਾ ਦਾ ਗਿਆਨ ਬਖਸ਼ਿਆ, ਪਰਮਾਤਮਾ ਬਾਰੇ ਸੋਝੀ ਗਿਆਤ ਸਾਡੇ ਅੰਦਰ ਪਾ ਦਿੱਤੀ ਕਿ ਹਰ ਥਾਂ ਸਮਾਇਆ ਹੋਇਆ। ਤੂੰ ਅੰਤਰਮੁਖ ਹੋ, ਜੁੜ ਵਾਹਿਗੁਰੂ ਨਾਲ। ਜੁੜਨ ਦਾ ਵਸੀਲਾ ਨਾਮ ਹੈ ਪਰਮਾਤਮਾ ਵਿੱਚ, ਅਤੇ ਸਾਡੇ 'ਚ ਜਿਹੜੀ ਵਿੱਥ ਪਈ ਹੈ ਉਸ ਵਿੱਥ ਨੂੰ ਮਿਟਾਉਣ ਵਾਲਾ ਨਾਮ ਹੈ। ਨਾਮੀ ਅਤੇ ਨਾਮ ਭੇਦ ਹੀ ਹਨ, ਨਾਮ ਹਿਰਦੇ ਚੱਲ ਰਿਹਾ ਅਤੇ ਪਰਮਾਤਮਾ ਨਾਲ ਮਿਲਾਪ ਹੋਇਆ। ਨਾਨਕ ਗੁਰ ਵਿੱਟੋਂ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਸਤਿਗੁਰੂ ਰਾਮਦਾਸ ਮਾਰੇ ਕਹਿੰਦੇ, ਮੈਂ ਸਤਿਗੁਰਾਂ ਤੋਂ ਵਾਰਿਆ ਫੇਰਿਆ ਬਲਿਹਾਰ, ਸਦਕੇ ਕੁਰਬਾਨ ਜਾਵਾਂ, ਜਿਨ੍ਹਾਂ ਮੇਰੇ ਸਤਿਗੁਰਾਂ ਨੇ ਹਰੀ ਪਰਮਾਤਮਾ ਦੇ ਨਾਮ ਦੀ ਦਾਤ ਮੈਨੂੰ ਬਖਸ਼ੀ ਹੈ ਅਤੇ ਮੇਰੇ ਮਨ ਦੀ ਜਿਹੜੀ ਆਸ ਇੱਛਾ ਸੀ ਉਹ ਪੂਰੀ ਕਰ ਦਿੱਤੀ। ਤੋ ਇਸ ਪ੍ਰਕਾਰ ਵਾਹਿਗੁਰੂ ਨਾਲ ਜੁੜਨ ਦੀ ਆਸ ਧਾਰੀ ਸੀ, ਰੱਬ ਦੀ ਪ੍ਰਾਪਤੀ ਦੀ ਆਸ ਧਾਰੀ ਸੀ ਅਤੇ ਸਤਿਗੁਰਾਂ ਪੂਰੀ ਕਰ ਦਿੱਤੀ। ਇਸ ਪ੍ਰਕਾਰ ਸਾਨੂੰ ਸਿੱਖਿਆ ਦਿੱਤੀ ਕਿ ਇੰਜ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਸਲਾਹੁਣਾ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਵਾਲੇ ਨੇ ਜਿਨ੍ਹਾਂ ਸਤਿਗੁਰਾਂ ਨੇ। ਸੋ ਸਤਿਗੁਰ ਧੰਨ ਧੰਨ ਜਿਨ ਹਰ ਸੋਝੀ ਪਾਈ, ਬੜੇ ਬਚਨ ਐਸੇ ਬਾਣੀ 'ਚ ਆਏ ਹਨ। ਸੋ ਸਤਿਗੁਰ ਧੰਨ ਧੰਨ ਜਿਨ ਹਰ ਸਿਉਂ ਜੋੜਿਆ, ਇਸ ਪ੍ਰਕਾਰ ਐਸੇ ਸੱਚੇ ਪਾਤਸ਼ਾਹ ਮਨਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲੇ ਅਤੇ ਨਾਲ ਸਾਨੂੰ ਪ੍ਰੇਰਨਾ ਇਹ ਦੇ ਰਹੇ ਨੇ ਕਿ ਮਨ ਵਿੱਚ ਆਸ ਇੱਛਾ ਤੀਬਰ ਬਣਾਓ ਵਾਹਿਗੁਰੂ ਦੇ ਗਿਆਨ ਦੀ, ਪਰਮਾਤਮਾ ਦਾ ਪ੍ਰੇਮ ਪੈਦਾ ਹੋਏ ਹਿਰਦੇ 'ਚ ਨਾਮ ਨਾਲ, ਅਤੇ ਇਸ ਤਰ੍ਹਾਂ ਜੀਵਨ ਸਫਲਾ ਹੋਏਗਾ। ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ੋ। ਤਿਸ ਗੁਰ ਕੌ ਸਾ ਵਾਸ ਹੈ ਜਿਨ ਹਰ ਸੋਝੀ ਪਾਈ, ਨਾਨਕ ਗੁਰ ਵਿਟੋਂ ਵਾਰਿਆ, ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।